ਉਹਨਾਂ ਨੇ ਆਪਣੇ ਪਵਿੱਤਰ ਮੁਖਾਰਬਿਨ ਤੋਂ ਉਚਾਰਨ ਕੀਤੇ ਨੇ। ਆਓ ਇਸ ਪਾਵਨ ਪਵਿੱਤਰ ਹੁਕਮ ਨੂੰ ਜੋ ਦੋ ਸ਼ਲੋਕ ਔਰ ਇੱਕ ਪੌੜੀ ਦੇ ਰੂਪ ਵਿੱਚ ਉਚਾਰਨ ਕੀਤੇ ਨੇ ਦਾਤਾਰ ਨੇ, ਇਸ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਕਰਾਂਗੇ। ਆਓ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਦਾਤਾਰ ਜੀ ਆਪ ਕਿਰਪਾ ਕਰਕੇ ਸਾਨੂੰ ਇਕਾਗਰਤਾ ਦੀ ਦਾਤ ਬਖਸ਼ੋ ਤਾਂ ਜੋ ਪ੍ਰੇਮ ਭਾਵਨਾ ਅੰਦਰ ਦੇ ਪੂਰਨ ਟਿਕਾਓ ਨਾਲ ਆਪ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ। ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਕਰੋ ਕਿਰਪਾਲਤਾ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਨੂੰ ਆਰੰਭ ਕਰਦਿਆਂ ਬਖਸ਼ਿਸ਼ ਕੀਤੀ ਹੈ ਕਿ ਹੇ ਮੇਰੇ ਮਨ, ਤੂੰ ਉਸ ਪਰਿਪੂਰਨ ਪਰਮੇਸ਼ਵਰ ਨੂੰ ਇਕਾਗਰ ਚਿੱਤ ਹੋ ਕੇ ਪੂਰਨ ਇਕਾਗਰਤਾ ਦੇ ਨਾਲ ਧਿਆਉਣਾ ਕਰ ਤੇ ਕਹਿੰਦੇ ਨੇ ਉਹ ਪਰਮਾਤਮਾ ਇੰਨੇ ਕੁ ਦਿਆਲੂ ਕਿਰਪਾਲੂ ਨੇ ਕਿ ਜਗਿਆਸੂ ਨੂੰ ਕੋਈ ਵੀ ਦਾਤ ਦਿੰਦੇ ਨੇ ਤੇ ਆਪਣੀ ਦਿੱਤੀ ਹੋਈ ਦਾਤ ਦੇ ਕੇ ਕਦੀ ਵੀ ਪਰਮਾਤਮਾ ਪਛਤਾਉਂਦਾ ਨਹੀਂ। ਗੁਰੂ ਅਮਰਦਾਸ ਜੀ ਦੇ ਅੱਜ ਬਚਨ ਦੀ ਪਹਿਲੀ ਤੁਕਾਂ ਨੇ ਕਿ ਇਹ ਮਨ ਹਰ ਜੀ ਧਿਆਏ ਤੂੰ, ਇਹਦਾ ਅਰਥ ਹੈ ਹੇ ਮਨਾ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੂੰ ਤੂੰ ਧਿਆਣਾ ਕਰ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਤੇ ਨਾਲ ਸ਼ਬਦ ਵਰਤਿਆ ਪਾਏ, ਪਾਏ ਦਾ ਅਖਰੀ ਅਰਥ ਹੁੰਦਾ ਪ੍ਰੇਮ। ਇਹਦਾ ਮਤਲਬ ਕਿ ਭਾਵਨਾ ਨਾਲ ਪ੍ਰੇਮ ਨਾਲ ਉਸ ਇੱਕ ਪਰਮਾਤਮਾ ਨੂੰ ਇੱਕ ਚਿੱਤ ਇਕਾਗਰ ਹੋ ਕੇ ਪਿਆਰ ਤੇ ਨਾਲ ਕਹਿਣ ਲੱਗੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾਮ ਪਛੋਤਾ ਹੈ। ਉਸ ਪਰਮ ਪੂਰਨ ਪਰਮਾਤਮਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਸਦੀਵ ਕਾਲ ਲਈ ਨੇ, ਉਹ ਕਦੀ ਵੀ ਕਿਸੇ ਨੂੰ ਕੋਈ ਦਾਤ ਦੇ ਕੇ ਪਛਤਾਉਂਦਾ ਨਹੀਂ। ਸਭ ਤੋਂ ਪਹਿਲੀ ਬੇਨਤੀ ਇਹ ਕਿ ਇਸ ਮਨ ਨੂੰ ਇੱਕ ਚਿੱਤ ਇੱਕ ਇਕਾਗਰਤਾ ਵਿੱਚ ਲਿਆ ਕੇ ਭਗਤੀ ਕੀਤੀ ਜਾਏ। ਦੇਖੋ ਮਨ ਦਾ ਸੁਭਾਅ ਤਾਂ ਇੱਕ ਬੱਚੇ ਦੀ ਤਰ੍ਹਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹਨੇ ਮਨ ਛੇਤੀ ਕੀਤੀਆਂ ਇਕਾਗਰਤਾ ਵਿੱਚ ਪੂਰਨ ਟਿਕਾਓ ਵਿੱਚ ਆਉਂਦਾ ਨਹੀਂ। ਕਿ ਜਿਵੇਂ ਇੱਕ ਬੱਚਾ ਚੰਚਲ ਹੈ, ਇਸੇ ਤਰ੍ਹਾਂ ਹੀ ਇਸ ਮਨ ਦਾ ਸੁਭਾਅ ਵੀ ਇੰਨਾ ਚੰਚਲਤਾ ਭਰਿਆ ਹੈ। ਇੱਕ ਬੱਚੇ ਨੂੰ ਧੱਕੋ, ਘਰ ਵਿੱਚ ਇੱਕ ਖਿੰਨ ਤਾਂ ਉਹ ਬੱਚਾ ਹੱਸਣ ਲੱਗ ਪੈਂਦਾ ਹੈ ਤੇ ਦੂਸਰੇ ਖਿੰਨ ਉਹੀ ਬੱਚਾ ਹੱਸਦਿਆਂ ਰੋਣ ਲੱਗ ਪੈਂਦਾ ਹੈ। ਕਦੀ ਉਹ ਬੱਚਾ ਪ੍ਰੇਮ ਦੀ ਬੋਲੀ ਬੋਲੇਗਾ, ਕਦੀ ਉਹ ਰੁੱਸ ਕੇ ਖਾਮੋਸ਼ ਹੋ ਜਾਏਗਾ। ਤੇ ਸ਼ਾਇਦ ਕਿੰਨੇ ਜਿਵੇਂ ਇੱਕ ਬੱਚੇ ਦੇ ਅੰਦਰ ਸਥਿਰਤਾ ਨਹੀਂ, ਕਦੀ ਹੱਸਦਾ ਹੈ, ਕਦੀ ਰੋਂਦਾ ਹੈ, ਕਦੀ ਖਾਮੋਸ਼ ਹੋ ਜਾਂਦਾ ਹੈ। ਕਿਵੇਂ ਹਕੀਕਤ ਵਿੱਚ ਇਸ ਮਨ ਦੀ ਅਵਸਥਾ ਵੀ ਇਹ ਵੇ, ਕਦੀ ਤਾਂ ਇਹ ਬਹੁਤ ਅੱਤ ਦਾ ਪ੍ਰਸੰਨ ਹੁੰਦਾ ਹੈ ਤੇ ਕਦੀ ਇਹ ਮਨ ਜਿਹੜਾ ਬਿਲਕੁਲ ਨਿਵਾਨ ਨੂੰ ਚਲਾ ਜਾਂਦਾ ਹੈ, ਕਦੀ ਚੰਚਲਤਾ ਵਿੱਚ ਆ ਜਾਂਦਾ ਹੈ, ਕਦੀ ਇਹ ਗੰਭੀਰਤਾ ਵਿੱਚ ਚਲਾ ਜਾਂਦਾ ਹੈ। ਮਨ ਹਮੇਸ਼ਾ ਪਾਰੇ ਦੀ ਤਰ੍ਹਾਂ ਛਲਕਦਾ ਪਿਆ ਹੈ ਇਹਦੇ ਅੰਦਰ ਪੂਰਨ ਟਿਕਾਅ ਨੇ। ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਮਨ ਦੇ ਸੰਬੰਧੀ ਇਹ ਬਚਨ ਕੀਤਾ ਕਿ ਫਰਮਾਉਣ ਲੱਗੇ ਕਿ ਕਾਇਆ ਨਜ਼ਰ ਇੱਕ ਬਾਲਕ ਬਸਿਆ ਖਿੰਨ ਪਲ ਫਿਰ ਨਾ ਰਹਾਈ, ਕਿ ਸਰੀਰ ਰੂਪੀ ਇਸ ਨਗਰ ਦੇ ਵਿੱਚ ਮਨ ਰੂਪੀ ਇੱਕ ਛੋਟਾ ਜਿਹਾ ਬਾਲਕ ਰਹਿੰਦਾ ਹੈ। ਬੜੇ ਯਤਨ ਕੀਤੇ ਨੇ ਇਹ ਕਿਤੇ ਟਿਕ ਜਾਏ, ਕਦੇ ਟਿਕਦਾ ਹੈ। ਕਾਇਆ ਨਗਰ ਇੱਕ ਬਾਲਕ ਬਸਿਆ ਖਿੰਨ ਪਲ ਫਿਰ ਨਾ ਰਹਾਈ, ਅਣਖ ਉਪਾਵ ਯਤਨ ਕਰ ਖਾਤੇ ਬਾਰੰਗ ਬਾਰ ਪਰਮਾਈ। ਬੜੇ ਯਤਨ ਕੀਤੇ ਕਿ ਇਸ ਮਨ ਨੂੰ ਇਕਾਗਰਤਾ ਮਿਲ ਜਾਏ, ਇਹ ਮਨ ਕਿਤੇ ਟਿਕ ਜਾਏ। ਹਜ਼ੂਰ ਕਿੰਨੇ ਬਾਰੰਗ ਬਾਰ ਇਹ ਮਨ ਭਟਕਦਾ ਪਿਆ, ਇਸ ਦੇ ਅੰਦਰ ਟਿਕਾ ਨਹੀਂ ਆਉਂਦਾ ਪਿਆ। ਹਜ਼ੂਰ ਨੇ ਬਾਣੀ ਵਿੱਚ ਮਨ ਦੇ ਸੰਬੰਧੀ ਕੁਝ ਹੋਰ ਪ੍ਰਮਾਣ ਦਿੱਤੇ ਨੇ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਉਂ ਕਹਿ ਲਓ ਵੀ ਸਾਰੀ ਖੇਡ ਹੀ ਇਸ ਮਨ ਦੀ ਹੈ। ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਪਵਿੱਤਰ ਰਚਨਾ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਇਹ ਮਨ ਕਿਵੇਂ ਸਾਰੇ ਇੰਦਰੀਆਂ ਤੇ ਕਾਬੂ ਪਾਈ ਬੈਠਾ ਹੈ, ਕਿਵੇਂ ਇਹ ਮਨ ਹਰ ਇੱਕ ਨੂੰ ਆਪਣੀ ਗੱਲ ਮਨਾਉਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਮਨ ਦੀ ਇੱਛਾ ਹੋਵੇ ਕਿ ਮੈਂ ਕਿਸੇ ਚੀਜ਼ ਨੂੰ ਤੱਕਣਾ ਹੈ, ਹਾਲਾਂਕਿ ਵੇਖਣਾ ਕੰਮ ਜੋ ਹੈ ਉਹ ਅੱਖਾਂ ਦਾ ਹੈ, ਪਰ ਅੱਖਾਂ ਨੂੰ ਹੁਕਮ ਮਨ ਦਿੰਦਾ ਹੈ, ਮਨ ਦੇ ਹੁਕਮ ਨੂੰ ਮੰਨ ਕੇ ਜੋ ਕੁਝ ਮਨ ਕਹਿੰਦਾ ਉਹ ਕੁਝ ਅੱਖਾਂ ਤੱਕਣ ਲੱਗ ਪੈਂਦੀਆਂ। ਕਹਿੰਦੇ ਕੰਨਾਂ ਦਾ ਸੁਭਾਅ ਹੈ ਕੰਮ ਸੁਣਨਾ, ਪਰ ਮਨ ਜਦੋਂ ਕੰਨਾਂ ਨੂੰ ਹੁਕਮ ਦਿੰਦਾ, ਮਨ ਵਿੱਚ ਖਿਆਲ ਉਪਜਦਾ, ਮਨ ਵਿੱਚ ਫੁਰਨਾ ਉੱਠਦਾ ਕਿ ਮੈਂ ਕੰਨਾਂ ਨੂੰ ਕੋਈ ਚੀਜ਼ ਸੁਣਨੀ ਹੈ, ਤੇ ਉਸੇ ਵਕਤ ਮਨ ਦੇ ਹੁਕਮ ਨੂੰ ਮੰਨ ਕੇ ਕੰਨ ਜਿਹੜੇ ਨੇ ਉਹ ਕੋਈ ਗੱਲ, ਉਹੀ ਚੀਜ਼, ਉਹੀ ਗੀਤ, ਉਹੀ ਸ਼ਬਦ ਜਿਹੜੇ ਨੇ ਸੁਣ ਲੱਗ ਪੈਂਦੇ ਨੇ। ਕਹਿੰਦੇ ਜੀਵ ਦਾ ਕੰਮ ਕੇਵਲ ਬੋਲਣਾ ਹੈ ਜਾਂ ਰਸ ਨੂੰ ਚੱਖਣਾ ਹੈ। ਜਦੋਂ ਮਨ ਦੇ ਅੰਦਰ ਇਹ ਬਿਰਤੀ, ਇਹ ਫੁਰਨੇ ਉੱਠਣ ਕਿ ਮੈਂ ਫਲਾਣੇ ਬੰਦੇ ਨੂੰ ਅੱਜ ਆਪਣੀ ਜ਼ਬਾਨ ਨਾਲ ਇਹ ਕੁਝ ਕਹਿ ਦੇਣਾ ਹੈ, ਮਨ ਵਿੱਚ ਖਿਆਲ ਉਪਜਦੇ ਨੇ ਤੇ ਕਾਰਵਾਈ ਜਿਹੜੀ ਇਹ ਜੀਵ ਕਰਦੀ ਪਈ ਹੈ। ਕਹਿੰਦੇ ਜਦੋਂ ਆਪਾਂ ਕਿਤੇ ਜਾਣਾ ਹੋਵੇ ਪੈਰ ਬਾਅਦ ਵੀ ਤੁਰਦੇ ਨੇ, ਪਹਿਲਾਂ ਮਨ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਕਿ ਮੈਂ ਇਸ ਜਗ੍ਹਾ ਤੇ ਪਹੁੰਚਣਾ ਹੈ। ਭਾਈ ਸਾਹਿਬ ਕਹਿੰਦੇ ਦੇਖੋ ਇਹ ਕਿੰਨਾ ਤਾਕਤਵਰ ਹੈ, ਇੱਕ ਮਨ ਹੀ ਸਾਰਿਆਂ ਤੇ ਕਬਜ਼ਾ ਕਰੀ ਬੈਠਾ। ਜੇ ਅੱਖਾਂ ਵਿੱਚ ਦੇਖਣਾ ਤੇ ਤਾਂ ਮਨ ਦੀ ਮਨ ਨੇ ਹੁਕਮ ਕਰਨਾ, ਜੇ ਜ਼ਬਾਨ ਤੋਂ ਬੋਲਣਾ ਤੇ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਕੰਨਾਂ ਨੂੰ ਸੁਣਨਾ ਹੈ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਪੈਰਾਂ ਨਾਲ ਚੱਲਣਾ ਹੈ ਤਾਂ ਮਨ ਦਾ ਹੁਕਮ ਸੁਣਿਆ ਜਾਂਦਾ ਹੈ। ਕਹਿੰਦੇ ਹਕੀਕਤ ਵਿੱਚ ਇੱਕ ਮਨ ਜਿਹੜਾ ਹੈ ਇਹ ਸਾਰਿਆਂ ਇੰਦਰੀਆਂ ਤੇ ਆਪਣਾ ਕਾਬੂ ਪਾ ਕੇ ਬੈਠਾ ਹੈ। ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ। ਇਹਦਾ ਅਰਥ ਹੈ ਕਿ ਮਨ ਅੱਖਾਂ ਵਿੱਚ ਬੈਠ ਕੇ ਅਨੇਕਾਂ ਤਰ੍ਹਾਂ ਦੇ ਚੋਜ ਕੌਤਕ ਦੇਖਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਰਦਾ ਸੁਰਤ ਕਰ ਆਖਾਣ ਵਿਖਾਣਾ, ਕੰਨਾਂ ਵਿੱਚ ਉਹ ਸੁਰਤ ਕਰਕੇ ਸੁਣਦਾ ਹੈ, ਜੋ ਕੋਈ ਬੋਲਦੇ ਉਹ ਕੰਨ ਸੁਣਦੇ ਨੇ, ਹਕੀਕਤ ਵਿੱਚ ਸੁਣਦੇ ਕੰਨ ਪਏ ਨੇ, ਪਰ ਉਹਦਾ ਰੱਬ ਜਿਹੜਾ ਉਹ ਮਨ ਮਾਣਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੀਭ ਅੰਦਰ ਬੋਲਦਾ ਬਹੁਤ ਸਾਧ ਲੁਭਾਣਾ। ਕਹਿਣ ਲੱਗੀ ਖੱਤੀ ਕਿਰਤ ਕਮਾਉਣ ਦਾ ਪੱਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਸਾਰੇ ਸਰੀਰ ਦੀਆਂ ਇੰਦਰੀਆਂ ਤੇ ਇੱਕ ਮਨ ਕਾਬੂ ਪਾਈ ਬੈਠਾ ਹੈ। ਕਹਿੰਦੇ ਇੱਕ ਮਨ ਨੂੰ ਸਾਰੀਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ ਹੈ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਹੁਣ ਇਹੋ ਜਿਹਾ ਮਨ ਜਿਹਦੀ ਚਾਰ ਚੁਫੇਰੇ ਚੱਲਦੀ ਹੋਵੇ, ਉਸ ਮਨ ਨੂੰ ਕਿਵੇਂ ਕਾਬੂ ਕੀਤਾ ਜਾਏ? ਇੱਕ ਬੜੀ ਵੱਡੀ ਸਮੱਸਿਆ ਮੈਂ ਬੇਨਤੀ ਕਰ ਰਿਹਾ, ਹਰ ਇੱਕ ਦਾ ਸਵਾਲ ਹੁੰਦਾ ਹੈ ਕਿ ਇਸ ਮਨ ਨੂੰ ਕਿਵੇਂ ਟਿਕਾਈਏ। ਮਨ ਨਹੀਂ ਟਿਕਦਾ, ਮਨ ਦੌੜਦਾ ਪਿਆ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਚਨ ਕਹੇ ਨੇ, ਕਹਿੰਦੇ ਨੇ ਜੇ ਮਨ ਨੂੰ ਟਿਕਾਣਾ ਚਾਹਨਾ ਹੈ ਤੇ ਪਹਿਲੀ ਗੱਲ ਤੈਨੂੰ ਇਹ ਗੱਲ ਸੋਚਣੀ ਪਏਗੀ ਕਿ ਤੇਰੇ ਵੇਖਣ ਦਾ ਨਜ਼ਰੀਆ ਕੀ ਹੈ, ਤੂੰ ਕਿੰਨਾ ਲੋਕਾਂ ਦੀ ਸੰਗਤ ਕਰਨਾ ਹੈ, ਕਿਹੋ ਜਿਹਾ ਅੰਨ ਤੂੰ ਰੋਜ਼ ਖਾਣਾ ਹੈ। ਸਿਆਣੇ ਲੋਕਾਂ ਨੇ ਸ਼ਬਦ ਕਹੇ ਨੇ, کہ جیو جا بندہ ان خاندہ ہے ان او دے من تے پرواز ضرور پاندہ ہے تائیں اسی پڑھنے یا سننے ہیں کہ جیسا ان تیسا من تیرا ان کی ہو جا ہے تیری سنگت کنا لوکاں دی ہے تو کیوں جا ویکھنا تکنے تو کیوں جا لٹریچر پڑھنا ہے جیسا اسی پڑھا گے من او اثر قبولے گا جو کچھ اسی دیکھاں گے وہ من تے اثر پے گا حقیقت وی جیو جا ان کھاواں گے اس ان نے بھی من اتے اپنا پرواہ پانا ہے آپ سوچنے ہیں کہ شاید کہ کھادا ہوا ان کدی پرواہ نہیں پاندا میں سوچنا وا داپار جی تسی تاں پرشاد شکن لگے ہاں ہن تاں گرو نانک صاحب کرپالو جی ایمنا باد کی دھرتی تے پہنچے آپ نو پتا بھائی لالو دے گھر جا کے ٹکانا کیتا تے سارے اس شہر دے اندر یہ گل گھوم گئی سی کہ گرو نانک صاحب آئے نے ایک مہان تپا آیا ہے شبد ورتے سن لوگ تپا تپسیا کرنے والے پر وہ ٹکے نے ایک شودر دے گھر رہندے پئے نے بھائی لالو دے گھر انہاں دنوں دے وچ ہی ملک بھاگو نے اپنے والوں برہم پوج چلایا سی تے او دے وچ اونے قیمتی سوادشت پکوان تیار کرائے سارے سادھو آئے ہر ایک نے شکیا تے اسیساں دتیاں کہ ملک بھاگو بڑا دھرمی ہے اے سنت سیوی ہے اے لوڑ بندہ دا بڑا ہمدرد ہے پر اکو ایک بابا نانک سن ستگرو جڑے او دے گھر نہیں گئے میں صرف بےتی اس کر کے کر لگا کہ آپا من ٹکان کی گل تو روز کرنے تے پوچھنے ہیں پر پہلی گل سوچیے بھی آپا من ٹکان واسطے ہیلے کی کیتے کیول زبانی کہی جانا من نہیں ٹکدا من نہیں لگتا من نہیں ٹھہرتا اس قہم دے نال من نے کبھی نہیں ٹکنا دھن گرو نانک صاحب سچے پاتشاہ جب وہ نہیں پہنچے تے ملک بھاگو نے آپ آدمی بھیجے کہ سارا شہر علاقے دے سادھو سنت آئے نے کہ تسی ایک واری میرے گھر وچ ضرور آؤ دیکھو میں برہم پوش بنایا ہوا ہے برہم پوج دا ارتھ ہے کہ رب دے نام تے پوجن برہم پوج دا ارتھ ہے جنوں کھان دے نال برہم نال سانجھ پی جائے برہم دا ارتھ پرماتما نال سانجھ پی جائے مہاراج دھن گرو نانک صاحب گئے نے وہ آپ اخیر تے چل کے آیا حضور جی گئے تو ایک شبد ورتیا انہوں نے گئے بھی کی انہوں نے ایک یا ملک پاکو نو کہنا کہ تیرے گھر دا ان اسی شیور نہیں کرنا کہندا کیوں کہنا کہ تیرے گھر دا کھادا ہویا برہم پوج نہیں اصل وچ اے چم پوج ہے مہاراج جی اے چرم پوج کیویں کہنا لگے کدی تسی برہم پوج وہ ہوندا ہے جدے کھان دے نال برہم نال سانجھ پی جائے کہ سچ جانی تیرا بھوجن خان دے نال تا غریباں دا خون منہ وچ پینا ہے تیرا ان خان دے نال بھگتی کر لگیا اندر دی اکاگر تن بس انہیں پھر ایک گل کہی کہندا مہاراج تسی اچھی نہ بولو جڑا بھاو اے سی آخر لوکاں وچ میری بنی ہے میں بڑا سیاڑا وا میں بڑا بھگت ہاں میں بڑا غریباں دی سیوا کرنا میں پچھلے دنی وی ایک عرض کیتی ہے کہ جے بندہ غریباں دا حق کھو کے رشوت لے کے میں کہنا پاویں سارے گردواریاں وچ لنگر لائی جائے نا کھما کرو اس بندے دے اس لائق اور لنگر دا کوئی ارتھ نہیں کیونکہ آخر انہاں وچ وی تاں غریباں دا خون ہی نظر پیا ہوندا جے بابے نانک نے ملک بھاگو نوں اے گل کہی تے دا بھاو اے نہیں کہ آپا اس نو گردوارے تے لاگو کر دئیے بھی جیسے جو مرضی کوئی پکائے کھائے کھما کرو اپنی کرت نو دیکھ کے حضور نو اس ویلے ملک بھاگو کہندا ایک برکی کھان نال تہاڈا کی بگڑدا ہے تے بابا جی نے ادھارن بڑی سونی دتی سی کہن لگے ملک بھاگو نو کہ ککڑ دے بیج نو کدے بھی کندے نہیں ہوندے کدی بیج نو ہاتھ دی تلی تے رات تے ویکھو ککڑ دے بیج نو کدی بھی کنڈے نہیں پر جدو اس بیج نو آپا دھرتی وچ بیج دئیے نا کنڈیاں دا جنم بیجن دے نال ہوندا ہے ہاتھ تے رکھن دے نال نہیں مہاراج کہندے نے کھانا تا اس طرح ہے کہ جویں ککڑ دے بیج نو تلی تے رکھنا ہے پر جدو او بھوجن اندر گیا اس ان نے من نو ٹکن نہیں دینا اے سولاں دی طرح چبھے گا میں جڑی بےنتی کر لگا ਮਨ ਨੂੰ ਟਿਕਾਉਣ ਲਈ ਸਾਡਾ ਭੋਜਨ ਸਾਡੀ ਖੁਰਾਕ ਕਿਹੋ ਜਿਹੀ ਹੈ, ਅਸੀਂ ਕਿਹੋ ਜਿਹਾ ਲੋਕਾਂ ਦੀ ਸੰਗਤ ਤਾਂ ਕਰਦੇ ਹਾਂ। ਤੇ ਇਹ ਗੱਲ ਕਦੀ ਨਾ ਭੁੱਲੀਏ, ਜੈਸੇ ਬੰਦਿਆਂ ਦੀ ਸੁਸਾਇਟੀ ਜਾਂ ਸੰਗਤ ਵਿੱਚ ਰੋਜ਼ ਬਾਹਾਂਗੇ ਗੁਰਮੁਖੋ ਸੱਚ ਜਾਣੋ ਮਨ ਉਹਨਾਂ ਦਾ ਅਸਰ ਕਬੂਲ ਹੈ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਮੈਂ ਦੋ ਬੇਨਤੀਆਂ ਕਰਕੇ ਅੱਗੇ ਤੁਰਨਾ ਵਾ, ਕਿਉਂਕਿ ਅੱਜ ਥੋੜਾ ਜਿਹਾ ਇਹਦੇ ਚ ਰੁਕਿਆ। ਇਹ ਮਨ ਖਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਹੁਣ ਇੱਕ ਮਨ ਕਿਵੇਂ ਬਣੇ, ਇੱਕ ਚਿੱਤ ਕਿਵੇਂ ਬਣੇ? ਪਹਿਲੀ ਗੱਲ ਅੰਨ ਸਾਡਾ ਪੈਸਾ ਹੈ। ਦੂਸਰੀ ਬੇਨਤੀ ਕਿ ਜਿਉਂ ਜੀ ਸੰਗਤ ਕਰਾਂਗੇ ਸਾਹਿਬ ਧੰਨ। ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਨ ਤਾਂ ਇੱਕ ਉੱਡਦੇ ਹੋਏ ਪੰਛੀ ਦੀ ਤਰ੍ਹਾਂ। ਕਹਿੰਦੇ ਨੇ ਜੇ ਪੰਛੀ ਅੰਬ ਦੇ ਰੁੱਖ ਤੇ ਬੈਠਾ ਹੈ ਤੇ ਉਸ ਅੰਬ ਦੇ ਪੇਡੇ ਨੂੰ ਲੱਗੇ ਹੋਏ ਨੂੰ ਫਲ ਨੂੰ ਚੁੰਝ ਮਾਰੇਗਾ ਤੇ ਉਸ ਰੁੱਖ ਵਿੱਚੋਂ ਉਹਨੂੰ ਅੰਬ ਦਾ ਸਵਾਦ ਆਉਣਾ। ਜੇ ਕੋਈ ਅਮਰੂਦ ਦੇ ਰੁੱਖ ਤੇ ਬੈਠ ਗਿਆ ਹੈ, ਪੰਛੀ ਉੱਥੇ ਜਾ ਕੇ ਚੁੰਝ ਮਾਰੇਗਾ ਤੇ ਉਹਨੂੰ ਅਮਰੂਦ ਵਰਗਾ ਸਵਾਦ ਆਉਣਾ। ਇਹ ਨਹੀਂ ਕਿ ਅਮਰੂਦ ਦੇ ਰੁੱਖ ਤੋਂ ਉਹਨੂੰ ਅੰਬ ਦਾ ਸਵਾਦ ਆਵੇ ਤੇ ਅੰਬ ਦੇ ਰੁੱਖ ਤੋਂ ਉਹਨੂੰ ਬੇਰ ਦਾ ਸਵਾਦ ਆਵੇ, ਸੰਤਰੇ ਦੇ ਰੁੱਖ ਤੋਂ ਉਹਨੂੰ ਜਾ ਕੇ ਕਿਸੇ ਹੋਰ ਅੰਗੂਰ ਦੇ ਫਲਾਂ ਦਾ ਸਵਾਦ ਆਵੇ। ਕਹਿਣ ਲੱਗੇ ਜਿਉਂ ਜਿਹਾ ਰੁੱਖ ਤੇ ਪੰਛੀ ਬਹਿਗਾ ਉਹ ਜਿਹਾ ਖਾਣ ਨੂੰ ਫਲ ਮਿਲੇਗਾ। ਕਹਿੰਦੇ ਮਨ ਤਾਂ ਪੰਛੀ ਦੀ ਤਰ੍ਹਾਂ ਹੈ, ਜਿਉਂ ਜਿਹਾ ਬੰਦਿਆਂ ਦੀ ਸੰਗਤ ਕਰੇਗਾ ਗੁਰਮੁਖੋ ਸੱਚ ਜਾਣੋ ਉਹੋ ਜਿਹਾ ਫਲ ਇਹਨੂੰ ਜ਼ਿੰਦਗੀ ਵਿੱਚ ਮਿਲ ਜਾਏਗਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਕਬੀਰ ਮਨ ਪੰਛੀ ਭਇਆ, ਕਿ ਮਨ ਇੱਕ ਪੰਛੀ ਦੀ ਤਰ੍ਹਾਂ ਹੈ, ਉੱਡ ਉੱਡ ਬਹਿ ਦਿਸਦਾ ਹੈ ਤੇ ਇਹ ਟਿਕਦਾ ਉਹਦੀ ਦਸੀ ਪਾਸੀ ਦੌੜਦਾ ਹੈ। ਕਬੀਰ ਮਨ ਪੰਖੀ ਭਇਆ ਉੱਡ ਉੱਡ ਬਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਪਲਖਾਏ। ਜਿਉਂ ਜੀ ਸੰਗਤ ਕਰੇਗਾ ਗੁਰੂ ਕੇ ਸਿੱਖੋ, ਇਸ ਮਨ ਨੇ ਉਹੋ ਜੀ ਫਲ ਖਾਣਾ ਜਿਉਂ ਜੀ ਸੰਗਤ ਕਰਦੇ। ਅੰਨ ਕੈਸਾ ਹੈ, ਆਪਾਂ ਸੰਗਤ ਕੈਸੀ ਕਰਨੀ ਹਾਂ। ਤੇ ਤੀਸਰੀ ਬੇਨਤੀ, ਮੈਂ ਸਿਰਫ ਇਹ ਸਿਰਫ ਮੋਤੀਆਂ ਦੀਆਂ ਅਰਜ਼ ਕੀਤੀ, ਹਾਲਾਂਕਿ ਮਨ ਨੂੰ ਟਿਕਾਣ ਦੇ ਤਾਂ ਅੰਦਰ ਦੇ ਤੁਰਨੇ ਬੜੇ ਉੱਠਦੇ। ਸਿਰਫ ਬਾਅਦ ਮੁਖੀ ਜੇ ਕਿਸੇ ਬੰਦੇ ਨੇ ਵਾਕਈ ਚਾਹੇ ਕਿ ਮਨ ਨੂੰ ਟਿਕਾਣਾ ਆਪਣੀ ਖੁਰਾਕ ਤੇ ਆਪਣੀ ਸੰਗਤ ਤੇ, ਉਸ ਤੋਂ ਇਲਾਵਾ ਉਹ ਦਿਨ ਰੋਜ਼ਮਰਾ ਜੀਵਨ ਵਿੱਚ ਅੱਗੇ ਵੀ ਉਹ ਕੀ ਕੁਝ ਦੇਖਦਾ ਕੀ ਕੁਝ ਪੜ੍ਹਦਾ ਹੈ। ਜੇ ਸਾਰਾ ਦਿਨ ਉਹਨੇ ਪੜ੍ਹਨਾ ਤਾਂ ਗਲਤ ਮਲਤ ਲਿਟਰੇਚਰ ਹੈ, ਪੜ੍ਹਨਾ ਤਾਂ ਉਹਨੇ ਵਿਕਾਰ ਪੈਦਾ ਕਰਨ ਵਾਲੇ ਲੇਖ ਤੇ ਪੁਸਤਕਾਂ ਨੇ, ਤੇ ਪਰਤ ਕੇ ਸ਼ਾਮ ਨੂੰ ਕਹਿਦਾ ਸੋਦਰ ਦੇ ਪਾਠ ਵਿੱਚ ਮੇਰਾ ਚਿੱਤ ਨਹੀਂ ਲੱਗਦਾ, ਚਿੱਤ ਲੱਗਣਾ ਕਿੱਥੋਂ? ਜੇ ਸਾਰਾ ਦਿਨ ਤਾਂ ਮਲੀਨ ਮੂਵੀਆਂ ਤੱਕਣੀਆਂ ਨੇ, ਰਾਤ ਭਰ ਮਲੀਨਤਾ ਵਾਲੀਆਂ ਮੂਵੀਆਂ ਤੱਕਣੀਆਂ ਨੇ, ਤੇ ਸਵੇਰੇ ਕਹਿ ਸੁਖਮਣੀ ਸਾਹਿਬ ਵਿੱਚ ਚਿੱਤ ਨਹੀਂ ਲੱਗਦਾ, ਗੁਰੂ ਕੇ ਸਿੱਖੋ। ਇਹਨਾਂ ਅੱਖਾਂ ਰਾਹੀਂ 83% 83% ਜਿਹੜੇ ਵਿਕਾਰ ਨੇ ਅੱਖਾਂ ਵਾਲੀ ਬੰਦੇ ਦੇ ਅੰਦਰ ਜਾਂਦੇ। ਸਾਡਾ ਅੰਨ ਕੈਸਾ ਹੈ, ਸਾਡੀ ਸੰਗਤ ਕੈਸੀ ਹੈ, ਅਸੀਂ ਰੋਜ਼ਮਰਾ ਜੀਵਨ ਵਿੱਚ ਤੱਕਨੇ ਕੀ ਆ ਤੇ ਪੜ੍ਹਨੇ ਕੀ ਆ? ਮੈਂ ਕਹਿੰਦਾ ਇਹਨਾਂ ਤਿੰਨ ਗੱਲਾਂ ਤੇ ਬੰਦਾ ਕਾਬੂ ਪਾਉਣ ਲੱਗ ਪੈ। ਮੈਂ ਬੇਨਤੀ ਕਰਾਂ, ਤਕਰੀਬਨ ਬੰਦੇ ਦਾ ਅੰਧਾ ਮਨ ਆਪਣੇ ਆਪ ਹੀ ਟਿਕਾ ਵਿੱਚ ਆ ਜਾਂਦਾ ਜੇ ਕੋਈ ਚੱਲੇ ਤੇ। ਸਾਹਿਬ ਨੇ ਕਿਹਾ ਪਿਆਰਿਆ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਇਸ ਮਨ ਨੂੰ ਇੱਕ ਇਕਾਗਰਤਾ ਨਾਲ ਟਿਕਾਣ ਤੇ ਉਸ ਹਰੀ ਨੂੰ ਜਪ। ਇੱਕ ਪੁਰਾਣਾ ਗ੍ਰੰਥ ਹੈ ਪੁਰਾਤਨ ਕਥਾ ਵਾਚਕ, ਜਿਹੜੇ ਪੁਰਾਣੇ ਵਿਦਵਾਨ ਸੱਜਣ ਸਨ, ਜਦੋਂ ਵਿਦਿਆਰਥੀ ਕਿਸੇ ਨੇ ਕਥਾ ਸਿੱਖਣ ਆਉਣਾ ਤੇ ਪਹਿਲਾਂ ਇਹ ਗ੍ਰੰਥ ਪੜ੍ਹਾਏ ਜਾਂਦੇ ਸਨ। ਉਸ ਗ੍ਰੰਥ ਦਾ ਨਾਮ ਹੈ ਸਾਰ ਕੁਤਾਵਲੀ, ਸਿਆਣੇ ਬਜ਼ੁਰਗ ਲੋਕਾਂ ਨੂੰ ਪਤਾ। ਉਸ ਰੁੱਖ ਉਸ ਵਾਹਿਗੁਰੂ ਗ੍ਰੰਥ ਵਿੱਚ ਇੱਕ ਉਦਾਹਰਨ ਦਿੱਤੀ, ਉਹ ਉਦਾਹਰਨ ਬੜੇ ਕਮਾਲ ਦੀ ਮਨ ਨੂੰ ਟਿਕਾਣ ਸੰਬੰਧੀ। ਫਿਰ ਮੈਂ ਬੇਨਤੀ ਕਰ ਰਿਹਾ, ਉਦਾਹਰਨ ਦਾ ਇੱਕ ਪੱਖ ਲੈਣਾ ਹੈ। ਸਾਰ ਕਿਤਾਬਲੀ ਗ੍ਰੰਥ ਦੇ ਕਰਤਾ ਨੇ ਇੱਕ ਉੱਥੇ ਪ੍ਰਮਾਣ ਦਿੱਤਾ, ਕਹਿੰਦੇ ਨੇ ਕੋਈ ਸ਼ੇਖ ਸੀ, ਉਸ ਸ਼ੇਖ ਨੇ ਕੌਤਕ ਕਰਨ ਦੇ ਲਈ ਕਿਤੋਂ ਜਿੰਨ ਮੁੱਲ ਖਰੀਦ ਲਿਆਂਦਾ। ਮੈਂ ਬੇਨਤੀ ਕਰਾਂ ਇਸ ਨੂੰ ਸਮਝਣ ਲਈ ਕਿ ਮਨ ਕਿਉਂ ਨਹੀਂ ਟਿਕਦਾ ਤੇ ਟਿਕੇ ਕਿਵੇਂ। ਜਿੰਨ ਸ਼ਬਦ ਤੁਸੀਂ ਸਮਝਦੇ ਹੋ ਆ ਭੂਤ ਪ੍ਰੇਤ ਜਿੰਨ ਕਿਹਾ ਜਾਂਦਾ। ਕਹਿੰਦੇ ਸ਼ੇਖ ਨੇ ਕੌਤਕ ਕਰਨ ਦੇ ਲਈ, ਖੇਡ ਕਰਨ ਦੇ ਲਈ ਇੱਕ ਜਿੰਨ ਖਰੀਦ ਲਿਆਂਦਾ। ਉਸ ਜਿੰਨ ਦੇ ਨਾਲ ਇਹ ਸਮਝੌਤਾ ਹੋਇਆ ਕਿ ਜੋ ਸ਼ੇਖ ਕੰਮ ਕਹੇਗਾ ਉਹ ਜਿੰਨ ਕੰਮ ਕਰੇਗਾ। ਪਰ ਨਾਲ ਜਿੰਨੀ ਇੱਕ ਗੱਲ ਕਿ ਵੀ ਕੰਮ ਜਿਤਨਾ ਮਰਜ਼ੀ ਭਾਰੀ ਹੋਵੇ, ਕੰਮ ਜਿਤਨਾ ਮਰਜ਼ੀ ਦੂਰ ਦਾ ਹੋਵੇ, ਮੈਂ ਹਰ ਕੰਮ ਤੇਰੇ ਇਸ਼ਾਰੇ ਤੇ ਕਰਾਂਗਾ, ਪਰ ਇੱਕ ਸ਼ਰਤ ਮੇਰੀ ਹੈ ਕਿ ਜਿੱਦਣ ਮੈਂ ਵਿਹਲਾ ਰਹਿ ਗਿਆ ਉਦਣ ਮੈਂ ਤੈਨੂੰ ਜ਼ਰੂਰ ਖਾ ਜਾਣਾ। ਕੰਮ ਤੂੰ ਮੈਨੂੰ ਦੱਸ, ਜਿਤਨਾ ਮਰਜ਼ੀ ਦੱਸੇ ਮੈਂ ਕੰਮ ਕਰਾਂਗਾ, ਪਰ ਜਿੱਦਣ ਮੈਂ ਵਿਹਲਾ ਰਿਹਾ ਉਦਣ ਤੇਰੀ ਖੈਰ ਕੋ ਨਹੀਂ, ਉਦਣ ਹੀ ਤੈਨੂੰ ਮੈਂ ਖਤਮ ਕਰ ਦੇ। ਫਿਰ ਦੇ ਮਨ ਵਿੱਚ ਆਇਆ ਮੇਰੇ ਕਿਹੜੇ ਕੰਮ ਮੁੱਕਣੇ, ਮੈਂ ਜਿੱਥੇ ਮਰਜ਼ੀ ਇਹਨੂੰ ਭੇਜਾਂਗਾ, ਦੇਸ਼ਾਂ ਪ੍ਰਦੇਸ਼ਾਂ ਵਿੱਚ ਮੇਰਾ ਵਪਾਰ ਚੱਲਦਾ, ਮੈਂ ਇੱਕ ਕੰਮ ਖਤਮ ਹੋਣਾ ਦੂਜਾ ਦੱਸ ਦੇਣ। ਹੁਣ ਰੱਬ ਦੀ ਕਰਨੀ, ਉਹ ਗ੍ਰੰਥ ਦਾ ਕਰਤਾ ਲਿਖਦਾ ਵੀ ਸੇਖ ਨੇ ਜਦੋਂ ਕੰਮ ਕਹਿਣਾ ਤੇ ਉਸ ਤਾਕਤ ਨੇ, ਉਸ ਜਿੰਨ ਨੇ ਇੱਕ ਖਿੰਨ ਵਿੱਚ ਉਹ ਸਾਰੇ ਕੰਮ ਨਿਬੇੜ ਕੇ ਆ ਗਏ। ਦੇਸ਼ਾਂ ਪ੍ਰਦੇਸ਼ਾਂ ਵਿੱਚ ਕੰਮ ਦੱਸੇ ਉਹਦੇ ਮੁੱਕ ਗਏ। ਅਖੀਰ ਤੇ ਕਹਿੰਦੇ ਨੇ ਜਦੋਂ ਕੰਮ ਥੋੜੇ ਰਹਿ ਗਏ ਤੇ ਸੇਖ ਦਾ ਫੋਨ ਸਿੱਕਣਾ ਸ਼ੁਰੂ ਹੋ ਗਿਆ, ਉਹਦਾ ਰੰਗ ਪੀਲਾ ਪੈ ਗਿਆ ਵੀ ਹੁਣ ਮੇਰੀ ਖੈਰ ਨਹੀਂ, ਕੰਮ ਤਾਂ ਗਏ ਮੁੱਕ। ਇਹਦੇ ਨਾਲ ਸਮਝੌਤਾ ਹੋਇਆ ਕਿ ਜਿੰਨੀ ਦੇਰ ਤੱਕ ਕੰਮ ਦੱਸੇਗਾ ਮੈਂ ਤੇਰਾ ਸਾਥ ਹਾਂ, ਤੇ ਜਦੋਂ ਮੈਂ ਵਿਹਲਾ ਰਹਿ ਗਿਆ ਉਦੋਂ ਤੇਰੀ ਖੈਰ ਨਹੀਂ, ਉਦੋਂ ਮੇਰਾ ਕੰਮ ਹੋਣਾ ਤੈਨੂੰ ਖਾਣਾ। ਕਹਿੰਦੇ ਨੇ ਜਦੋਂ ਜਿੰਨ ਵਿਹਲਾ ਹੋਣ ਲੱਗਾ, ਸੇਖ ਜਿਹੜਾ ਅੰਦਰੋਂ ਕੰਬਦਾ ਪਿਆ ਤੇ ਉਹਦੀ ਬੇਟੀ ਨੇ ਸ਼ਬਦ ਪੁੱਛ ਲਏ ਆਪਣੇ ਬਾਪ ਨੂੰ, ਪਿਤਾ ਜੀ ਕਿ ਤੁਸੀਂ ਇੰਨੇ ਖੁਸ਼ ਪ੍ਰਤੀਤ ਹੁੰਦੇ ਸੀ, ਮੈਂ ਦੇਖ ਨਹੀਂ ਪਈਆਂ ਕੁਝ ਸਮੇਂ ਤੋਂ ਤੁਹਾਡੇ ਚਿਹਰੇ ਤੇ ਘਬਰਾਹਟ ਪੀਲਾਪਣ ਆ ਗਿਆ, ਕੀ ਕਾਰਨ ਕਿ ਤੁਸੀਂ ਅੰਦਰੋਂ ਜਿਵੇਂ ਦੁਖੀ ਤੇ ਘਬਰਾਏ ਹੋਏ ਲੱਗਦੇ ਹੋ। ਉਹਨੇ ਕਿਹਾ ਕਹਿੰਦਾ ਧੀਏ ਤੈਨੂੰ ਦੱਸਾਂ ਕੀ, ਆ ਜਿੰਨ ਖਰੀਦਿਆ ਸੀ ਸੁੱਖ ਦੇ ਲਈ, ਕੰਮ ਦੱਸਾਂਗਾ ਕਰੇਗਾ, ਪਰ ਨਾਲ ਇਹਦੇ ਨਾਲ ਸ਼ਰਤ ਜੇ ਵਿਹਲਾ ਰਹਿ ਗਿਆ ਤੈਨੂੰ ਖਾਂਗਾ। ਹੁਣ ਕੰਮ ਤਾਂ ਗਏ ਸਾਰੇ ਮੁੱਕ, ਥੋੜੇ ਜਿਹਾ ਰਹਿੰਦੇ ਨੇ ਮੁਕਾਬਲੇ ਨੇ, ਮੈਨੂੰ ਇਸ ਕਰਕੇ ਘਬਰਾ ਤੇ ਕੰਮ ਅਗਾ ਕੋਈ ਨੀ, ਹੁਣ ਮੈਨੂੰ ਖਾਏਗਾ। ਉਹ ਬੇਟੀ ਬੜੀ ਸਿਆਣੀ ਤੋਂ ਕਹਿਣ ਲੱਗੀ ਇਹ ਗੱਲ ਹੀ ਕੋਈ ਨੀ, ਇਹਨੂੰ ਨੀ ਵਿਹਲੇ ਰਹਿਣ ਦਿੰਦੇ, ਤੁਸੀਂ ਖੁਸ਼ ਰਿਹਾ ਕਰੋ। ਕਹਿੰਦਾ ਧੀਏ ਕੰਮ ਹੀ ਕੋਈ ਨੀ, ਵਿਹਲਾ ਕਿਵੇਂ, ਇਹਨੂੰ ਕੰਮੇ ਕਿਹੜੇ ਲਾਵਾਂਗੇ। ਉਹਨੇ ਕੀ ਕੀਤਾ, ਬਾਪ ਨੂੰ ਕਹਿ ਕੇ ਆਪਣੇ ਵਿਹੜੇ ਵਿੱਚ ਇੱਕ ਲੰਮਾ ਸਾਰਾ ਬਾਤ ਗੱਡ ਦਿੱਤਾ, ਉੱਚਾ ਸਾਰਾ ਬਾਤ ਗਡਾ ਦਿੱਤਾ, ਤੇ ਨਾਲ ਕਹਿਣ ਲੱਗੀ ਆਪਣੇ ਉਸ ਬਾਪੂ ਨੂੰ, ਪਿਤਾ ਨੂੰ, ਕਿ ਜਦੋਂ ਇਹ ਕੰਮ ਨਿਬੇੜ ਕੇ ਆਵੇ ਇਹਨੂੰ ਇੱਕੋ ਗੱਲ ਕਹਿਣੀ ਹੈ ਵੀ ਤੇਰਾ ਅਗਲਾ ਕੰਮ ਇਹ ਵੀ ਤੂੰ ਬਾਤ ਤੇ ਚੜੀ ਜਾਣਾ ਤੇ ਉਤਰੀ ਜਾਣਾ, ਜਿੰਨੀ ਦੇਰ ਤੱਕ ਅਸੀਂ ਅਗਲਾ ਕੰਮ ਨੀ ਕਹਿੰਦੇ ਤੂੰ ਇਹ ਹੀ ਕਰਨਾ, ਹੋਰ ਤੂੰ ਕੁਝ ਨੀ ਕਰਨਾ। ਕਹਿਣ ਲੱਗੀ ਸਾਰੀ ਜ਼ਿੰਦਗੀ ਚੜੀ ਜਾਏ ਤੇ ਉਤਰੇ ਰਹਿ, ਨਾ ਵਿਹਲਾ ਹੋਵੇ ਤੇ ਨਾ ਤੁਹਾਨੂੰ ਖਾਏ। ਕਹਿੰਦੇ ਨੇ ਗੱਲ ਵਾਕਈ ਠੀਕ ਸੀ, ਉਹਨੇ ਘਰ ਚ ਵਾਸ ਚਾ ਕੱਢਿਆ ਜੀ, ਵੱਧ ਚਾ ਕੱਢਿਆ, ਉੱਤੇ ਉਹਨੂੰ ਆਉਂਦਿਆਂ ਕਿਹਾ ਵੀ ਤੇਰਾ ਕੰਮ ਹੁਣ ਅੱਗੋ ਤੋਲੇ ਇਹਦੇ ਤੇ ਚੜੀ ਜਾ ਤੇ ਉਤਰੀ ਜਾ, ਅਗਲਾ ਕੰਮ ਜਿੰਨੀ ਦੇਰ ਤੱਕ ਨੇ ਦੱਸ ਦੇ ਤੂੰ ਹੀ ਕਰਨਾ। ਜਿੰਨ ਨੇ ਕਿਹਾ ਜੀ ਸੱਤ ਬਚਨ, ਮੈਂ ਤਾਂ ਕੰਮ ਹੀ ਕਰਨਾ। ਸੇਠ ਖੁਸ਼ ਹੋ ਗਿਆ। ਉਸ ਬੰਦੇ ਨੇ ਪਤਾ ਨੀ ਸਾਖੀ ਕਿਵੇਂ ਬਣਾਈ, ਕਿਵੇਂ ਉਹਨੇ ਲਿਖੀ, ਪਰ ਮੈਂ ਇੱਕ ਗੱਲ ਕਹਿੰਦਾ, ਉਹਨੇ ਸਾਡੇ ਮਨ ਦੀ ਗੱਲ ਕੀਤੀ। ਮਨ ਕੋਲ ਇੰਨੀ ਸ਼ਕਤੀ ਹੈ, ਅੱਜ ਦੇਖੋ ਇਸ ਧਰਤੀ ਤੇ ਬੈਠਾ ਮਨੁੱਖ, ਚੰਦਰਮਾ ਤੱਕ, ਅਸਮਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਗ੍ਰਹਿ ਨੇ ਉਹਨਾਂ ਤੱਕ ਆਪਣੀ ਪਹੁੰਚ ਬਣਾਈ ਬੈਠਾ, ਕੀ ਇਹ ਤਾਕਤ ਮਨ ਵਿੱਚੋਂ ਨਹੀਂ ਨਿਕਲੀ? ਅੱਜ ਮਨੁੱਖ ਨੇ ਜਿਹੜਾ ਸਬਰ ਕਈ ਸਾਲਾਂ ਵੀ ਤੈਅ ਹੁੰਦਾ ਸੀ ਉਹਨੂੰ ਕੁਝ ਘੰਟਿਆਂ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ। ਉਹ ਸੁਨੇਹਾ ਜਿਹੜਾ ਕਈ ਸਾਲਾਂ ਵਿੱਚ ਪੁੱਜਦਾ ਸੀ ਇੱਕ ਖਿੰਨ ਦੇ ਵਿੱਚ ਬੋਲਣ ਦੀ ਦੇਰ, ਕਈ ਮੀਲਾਂ ਦਾ ਸਬਰ ਕਰਕੇ ਸਾਊਂਡ ਆਵਾਜ਼ ਦੂਜੀ ਧਰਤੀ ਤੇ ਜਾ ਕੇ ਪਹੁੰਚ ਗਈ, ਦੂਜੇ ਮੁਲਕ ਵਿੱਚ ਪਹੁੰਚ ਗਈ। ਮਨ ਇੰਨਾ ਤੇਜ ਹੈ, ਇਹਨੇ ਸਾਰੀ ਦੁਨੀਆ ਛੋਟੀ ਕਰਕੇ ਰੱਖ ਦਿੱਤੀ, ਪਰ ਇਹ ਕਦੀ ਨਾ ਭੁੱਲਿਓ ਜਦੋਂ ਇਹ ਵਿਹਲਾ ਹੋਵੇਗਾ ਉਹਦੇ ਕੋਈ ਨਾ ਕੋਈ ਬਖੇੜਾ ਜ਼ਰੂਰ ਕਰੇਗਾ। ਇਹ ਕਾਰਨ ਇੱਥੇ ਲੋਕ ਕਿਉਂ ਨੀ ਇਹਨਾਂ ਝਗੜਦੇ ਪਏ, ਮੈਂ ਜਿਹੜੀ ਬੇਨਤੀ ਕਰਾਂ, ਕਿਉਂਕਿ ਤਕਰੀਬਨ ਹਰ ਬੰਦਾ ਜਿਹੜਾ ਉਹ ਆਪਣੇ ਕੰਮ ਵਿੱਚ ਰੁੱਝਿਆ ਹੋਇਆ, ਉਹਨੂੰ ਕੋਈ ਨਾ ਕੋਈ ਕੰਮ ਹੈ, ਉਹ ਆਇਆ ਆਰਾਮ ਕੀਤਾ ਫਿਰ ਕੰਮ ਤੇ ਗਿਆ। ਤੇ ਜਿਸ ਧਰਤੀ ਤੇ ਅਸੀਂ ਬੈਠੇ ਹਾਂ ਉੱਥੇ ਇੱਕ ਮੁਹੱਲੇ ਵਿੱਚ, ਖਿਮਾ ਕਰਿਓ ਇੱਕ ਪਿੰਡ ਵਿੱਚ ਰੋਜ਼ ਹੀ ਕੋਈ ਨਾ ਕੋਈ ਨਵਾਂ ਚੰਨ ਚੜ੍ਹਦਾ। ਦਾ ਕਾਰਨ ਕੀ ਹੈ? ਕਿਉਂਕਿ ਵਿਹਲੇ ਨੇ, ਕੰਮ ਹੈ ਕੋਈ ਨੀ, ਜਿੱਥੇ ਕੰਮ ਨਾ ਹੋਵੇ ਉੱਥੇ ਭੂਤ ਮਰ ਬੰਦਿਆਂ ਨੂੰ ਖਾਣਾ ਸ਼ੁਰੂ ਕਰ ਦਿੰਦਾ। ਉਹ ਸਿਆਣੇ ਨੇ ਗੱਲ ਬੜੀ ਸੋਹਣੀ ਕਹੀ, ਕਹਿੰਦੇ ਮਨ ਨੂੰ ਕਿਸੇ ਪਾਸੇ ਰੁੱਝਿਆ ਰਹਿਣ ਦਈਏ, ਤੇ ਉਹਦਾ ਪਰਮਾਰਥ ਦਾ ਅਰਥ ਸੀ ਕਿ ਜਦੋਂ ਮਨ ਵਿਹਲਾ ਬੈਠਾ ਹੈ ਤੂੰ ਕਹਿੰਦਾ ਕੰਮ ਕੋਈ ਨੀ, ਉਹ ਮਨਾ ਆ ਪਕੜ ਕੇ ਗੁਟਕਾ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲੈ, ਕਿਤੇ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ। ਜਦੋਂ ਤੂੰ ਵਿਹਲਾ ਹੈ ਕਿਤੇ ਦੋ ਚਾਰ ਘੜੀਆਂ ਨੇਤਰ ਬੰਦ ਕਰਕੇ ਗੁਰੂ ਗੁਰੂ ਜਪ ਲੈ, ਤੇ ਜਪਣ ਤੋਂ ਬਾਅਦ ਦੇਖੀ ਮਨ ਟਿਕਦਾ ਕਿ ਨਹੀਂ, ਜੇ ਤਾਂ ਗੁਰੂ ਗੁਰੂ ਜਪਣ ਵਿੱਚ ਲਾਏਗਾ ਆਰੇ ਲੱਗਾ ਰਹੇਗਾ, ਤੇਰਾ ਭਲਾ ਹੋਵੇਗਾ। ਤੇ ਜਿਸ ਦਿਨ ਵਿਹਲਾ ਬਹਿ ਗਿਆ, ਕਾਮ ਦਾ ਰੂਪ ਧਾਰਨ ਕਰਕੇ, ਕ੍ਰੋਧ ਦਾ ਰੂਪ ਧਾਰਨ ਕਰਕੇ, ਨਿੰਦਿਆ ਈਰਖਾ ਦਾ ਰੂਪ ਧਾਰਨ ਕਰਕੇ ਤੈਨੂੰ ਜ਼ਰੂਰ ਖਾਏਗਾ। ਸਾਹਿਬ ਕਹਿੰਦੇ ਉਹ ਭਲਿਆ ਕਿ ਜੇ ਪ੍ਰਭੂ ਦੀ ਭਗਤੀ ਕਰਨੀ ਆ, ਮਨ ਨੂੰ ਇਕਾਗਰ ਕਰ, ਤੇ ਮਨ ਟਿਕੇਗਾ ਕਿਵੇਂ? ਪਤਚਾਂਦ ਨੇ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਇੱਕ ਬਚਨ ਕਹਾਇਆ ਕਿ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ, ਅਸੀਂ ਪੜ੍ਹਦੇ ਹਾਂ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਨ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਮਨ ਭਜਦਾ ਹੈ ਇਹਨੂੰ ਗੁਰੂ ਕੇ ਸ਼ਬਦ ਨਾਲ ਹੋੜੀਏ, ਇਹਨੂੰ ਟਿਕਾਈਏ। ਸਾਹਿਬ ਬਾਬੇ ਕਬੀਰ ਜੀ ਨੇ ਕਿਹਾ, ਕਹਿੰਦੇ ਨੇ ਮਨ ਨੂੰ ਨਿੰਦੀ ਨਾ, ਸੱਚ ਜਾਣੀ ਇਹਦੇ ਕੋਲ ਤਾਕਤ ਬੜੀ। ਉਹਨਾਂ ਨੇ ਸ਼ਬਦ ਕਿਹਾ, ਮੰਮਾ ਮੂਲ ਗਿਆ ਮਨ ਮਾਨੈ, ਮਨ ਨੇ ਤਾਂ ਮੰਨਣਾ ਜਿੱਦਣ ਤੂੰ ਮੂਲ ਨਾਲ ਆਪਣੇ ਅਸਲੇ ਨਾਮ ਨਾਲ ਜੁੜੇਗਾ। ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਦਾ ਬਿਲ ਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਉਹਨਾਂ ਨੇ ਅਗਲਾ ਵਚਨ ਕੀਤਾ, ਕਹਿਣ ਲੱਗੇ, ਮੰਮਾ ਮਨ ਚੋਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਕੀ ਮਨ ਚੋਂ ਕਹਿ, ਕਬੀਰਾ ਮਨ ਤਾਂ ਮਿਲਿਆ ਨਾ ਕੋਈ, ਕਹਿੰਦਾ ਮਨ ਵਰਗਾ ਤੇ ਮਿੱਤਰ ਹੀ ਕੋਈ ਨੀ। ਕਿਵੇਂ ਜੀ? ਕਹਿੰਦੇ ਨੇ ਜਦੋਂ ਵੇਖੋ ਇਹਨੂੰ ਲਿਜਾਣਾ ਕਿਹੜੇ ਪਾਸੇ, ਕਹਿੰਦੇ ਨੇ ਜਦੋਂ ਇਹ ਮਾਇਆ ਨਾਲ ਜੁੜਦਾ, ਮਾਇਆ ਮਾਇਆ ਧਾਰੀ ਬਣ ਜਾਂਦਾ ਮਨ, ਜਦੋਂ ਇਹ ਸਰੀਰ ਨਾਲ ਜੁੜਦਾ ਉਦੋਂ ਕੇਵਲ ਵਿਕਾਰੀ ਬਣ ਜਾਂਦਾ ਮਨ, ਤੇ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਵਾਲੇ ਪਾਸੇ ਜੁੜਦਾ ਸੱਚ ਜਾਣੋ, ਉਦੋਂ ਰੱਬ ਦਾ ਰੂਹ ਬਣ ਜਾਂਦਾ ਹੈ ਮਨ। ਸਾਹਿਬ ਬਾਬਾ ਕਬੀਰ ਜੀ ਨੇ ਬਚਨ ਕੀਤੇ ਨੇ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤੈ ਕਹੇ, ਇਸ ਮਨ ਨੂੰ ਟਿਕਾ। ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਗੁਰੂ ਕੇ ਸਿਖਾ ਦੇਖ ਭਾਵੇਂ ਤੂੰ ਅੱਧਾ ਘੰਟਾ ਬੈਠਣਾ ਹੈ, ਤੂੰ 15-20 ਮਿੰਟ ਬੈਠਣਾ ਹੈ ਭਜਨ ਬੰਦਗੀ ਲਈ, ਤੇ ਆਪਣੇ ਮਨ ਨੂੰ ਟਿਕਾ ਕੇ ਬੈਠ। ਇਹ ਮਨ ਹਰ ਜੀ ਧਿਆਏ ਤੂੰ, ਹੇ ਮੇਰੇ ਮਨਾ ਤੂੰ ਹਰੀ ਜੀ ਨੂੰ ਧਿਆਉਣਾ ਸ਼ੁਰੂ ਕਰ। ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਤੇ ਭਾਏ ਦਰ ਤੇ ਪ੍ਰੇਮ ਨਾਲ। ਵੱਡਾ ਸੱਤੀ ਨਹੀਂ ਕਿ ਐਵੇਂ ਕਿ ਕੰਮ ਨਿਬੜੇ ਆਪਾਂ ਚੱਲੀਏ, ਨਹੀਂ, ਪ੍ਰੇਮ ਦੇ ਨਾਲ, ਭਾਵਨਾ ਨਾਲ। ਸਹਿ ਫਿਰ ਮੇਰ ਕਰਦੇ ਨੇ, ਹਰ ਕੀਆਂ ਸਦਾ ਸਦਾ ਵਡਿਆਈਆਂ, ਕਹਿੰਦੇ ਉਸ ਹਰੀ ਦੀਆਂ ਫਿਰ ਤੈਨੂੰ ਸਦੀਵ ਕਾਲ ਦੀ ਬਖਸ਼ਾ ਮਿਲਣਗੀ। ਤੇਰਾ ਮਨ ਟਿਕਣ ਦੀ ਦੇਰ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਟਾ। ਉਹ ਜਦੋਂ ਵੀ ਕਿਸੇ ਨੂੰ ਦਾਤ ਦਿੰਦਾ ਪਰਮਾਤਮਾ, ਉਹ ਦਾਤ ਦੇ ਕੇ ਪਛਤਾਉਂਦਾ ਨਹੀਂ। ਗੁਰੂ ਕੇ ਸਿੱਖੋ, ਪਰਮਾਤਮਾ ਇੰਨੇ ਦਿਆਲੂ ਨੇ, ਉਹ ਕਦੀ ਵੀ ਪਛਤਾਉਂਦਾ ਨਹੀਂ। ਮੈਂ ਇਸ ਬੰਦੇ ਨੂੰ ਇੰਨੀਆਂ ਦਾਤਾਂ ਦਿੱਤੀਆਂ, ਇੰਨੇ ਸੁੱਖ ਦਿੱਤੇ, ਉਹਦਾ ਤੇ ਕੰਮ ਹੀ ਕੇਵਲ ਦਈ ਜਾਣਾ। ਤੇ ਕਈ ਦਾਤਾਂ ਐਸੀਆਂ ਨੇ ਜਿਹੜੀਆਂ ਸਾਨੂੰ ਬਿਨਾਂ ਮੰਗਣ ਤੋਂ ਵੀ ਉਹਨੇ ਦਿੱਤੀਆਂ। ਕਦੀ ਅਸੀਂ ਦੇਖੀਏ ਖਾਂ, ਮੈਂ ਕਹਿੰਦਾ ਜਿਹੜੀ ਚੀਜ਼ ਅਸਲ ਵਿੱਚ ਨਾ ਸੁੱਖ ਦੀ ਕਦਰ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਬੰਦੇ ਕੋਲ ਦੁੱਖ ਨਾ ਆਵੇ। ਦੁੱਖ ਵਿੱਚ ਸੁੱਖ ਦੀ ਕਦਰ ਦਾ ਪਤਾ ਲੱਗਦਾ। ਕਦੀ ਮੱਛੀ ਨੂੰ ਪੁੱਛੋ ਪਾਣੀ ਦੀ ਕਦਰ ਕੀ ਹੈ, ਉਸ ਨਕੰਮੀ ਨੂੰ ਕੋਈ ਕਦਰ ਨਹੀਂ ਪਾਣੀ ਦੀ, ਪਰ ਪਾਣੀ ਤੋਂ ਬਾਹਰ ਕੱਢ ਕੇ ਦੇਖੋ, ਤੜਪ ਕੇ ਦੱਸੇਗੀ ਪਾਣੀ ਕਿੰਨਾ ਕੁ ਕੀਮਤੀ ਹੈ। ਅਸੀਂ ਅਰੋਗਤਾ ਵੀ ਤੁਰੇ ਫਿਰਨੇ, ਇਹਦੀ ਕੋਈ ਕੀਮਤ ਨਹੀਂ। ਜਿਸ ਦਿਨ ਤਨ ਨੂੰ ਰੋਗ ਲੱਗਦਾ, ਉਸ ਦਿਨ ਪੁੱਛੋ ਇਸ ਅਰੋਗਤਾ ਦੀ ਕੀਮਤ ਕੀ। ਅੱਖਾਂ ਦੀ ਜੋਤ ਹੈ, ਕੋਈ ਕੀਮਤ ਨਹੀਂ। ਜਿਸ ਦਿਨ ਅੱਖਾਂ ਦੀ ਜੋਤ ਜਾਂਦੀ ਦਿੱਤੀ, ਉਸ ਦਿਨ ਕਹਾਂਗੇ ਕਦੀ ਉਹ ਵੀ ਵੇਲਾ ਸੀ ਜਿੱਦਣ ਰੱਬ ਨੇ ਮਿਹਰ ਕੀਤੀ, ਅੱਖਾਂ ਨਾਲ ਤੱਕਦੇ ਸਨ। ਅਰੋਗਤਾ ਦੀ ਕੀਮਤ ਰੋਗ ਵੀ ਜਾ ਕੇ ਪਤਾ ਲੱਗਦੀ, ਸੁੱਖ ਦੀ ਕੀਮਤ ਦੁੱਖ ਆਇਆ ਪਤਾ ਲੱਗਦੀ ਹੈ। ਸੱਚ ਜਾਣੋ ਦਾਤਾਂ ਦੀ ਕੀਮਤ ਵੀ ਉਸ ਦਿਨ ਪਤਾ ਲੱਗਦੀ ਜਿੱਦਣ ਸਭ ਕੁਝ ਇੱਥੋਂ ਜਾਂਦਾ ਦਿਸੇ। ਪਰਮਾਤਮਾ ਐਸੇ ਦਿਆਲੂ ਨੇ, ਉਹਨੇ ਇੰਨੀਆਂ ਦਾਤਾਂ ਦਿੱਤੀਆਂ ਜਿਹੜੀਆਂ ਬਗੈਰ ਮੰਗਣ ਤੋਂ ਦੇ ਦਿੱਤੀਆਂ। ਹਜ਼ੂਰ ਦੇ ਬਚਨ ਆਪ ਰੋਜ਼ ਪੜ੍ਹਦੇ, ਇੱਕ ਮੈਂ ਉਹ ਤੁਕਾਂ ਦੋ ਜ਼ਰੂਰ ਸਾਂਝੀਆਂ ਕਰਦਿਆਂ ਕਿ ਜੇਵਡ ਆਪ ਤੇਵਡ ਤੇਰੀ ਦਾਤ। ਧੰਨ ਗੁਰੂ ਨਾਨਕ ਸਾਹਿਬ ਜੀ ਕਿ ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ ਤਾਏ, ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ ਕਹਿੰਦੇ ਨੇ ਜਿੱਡਾ ਵੱਡਾ ਤੂੰ ਆਪ ਓਡੀ ਵੱਡੀ ਤੇਰੀ ਦਾਤ ਹੈ ਮੇਰੇ ਵਾਹਿਗੁਰੂ ਤੂੰ ਦਿਨ ਸਾਨੂੰ ਕਿਰਤ ਲਈ ਦਿੱਤਾ ਹੈ ਰਾਤ ਸਾਨੂੰ ਵਿਸ਼ਰਾਮ ਲਈ ਦਿੱਤੀ ਹੈ ਕੀ ਇਹ ਰਾਤ ਦੀ ਨੀਂਦ ਤੇ ਰਾਤ ਪਰਮਾਤਮਾ ਦੀ ਦਿੱਤੀ ਹੋਈ ਦਾਤ ਨਹੀਂ ਸਾਹਿਬ ਕਹਿੰਦੇ ਖਰਚੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ ਜੇਵਟ ਆਪ ਤੇਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਪਰ ਜੇ ਇੰਨੀ ਦਾਤ ਲੈ ਕੇ ਵੀ ਨਹੀਂ ਜਪਦਾ ਖਤਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇ ਬਾਜ ਸਨਾਤ ਪਰਮਾਤਮਾ ਦੇ ਨਾਮ ਨੂੰ ਪਸਾਬ ਭੁੱਲ ਜਾਏ ਵਿਸਾਰ ਦੇ ਇਸ ਕਮਜ਼ਾਤ ਦਾ ਅਰਥ ਆਪ ਸਮਝਦੇ ਪਏ ਹੋ ਇਹ ਨੀਵਾਂ ਕਰਮ ਹੈ ਸਾਹਿਬ ਕਹਿੰਦੇ ਉਹ ਇੰਨੀਆਂ ਦਾਤਾਂ ਦਿੰਦਾ ਦਾਤ ਦੇ ਕੇ ਪਛਤਾਉਂਦਾ ਹੈ ਸਾਹਿਬ ਨੇ ਕਿਹਾ ਕਿ ਜਿਨ ਕੰਨ ਕੀਤੇ ਅੱਖੀ ਨਾਤ ਤੇ ਉਹਦੀ ਦਾਤ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਸ ਜ਼ਬਾਨ ਨਾਲ ਤੂੰ ਰੱਬ ਨੂੰ ਉਲਾਮੇ ਦੇਣ ਜਾਂਦਾ ਉਹਦੀ ਦਿੱਤੀ ਹੋਈ ਦਾਤ ਹੈ ਜਿਨ ਕੰਨ ਕੀਤੇ ਅੱਖੀ ਨਾਤ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਕਹਿੰਦੇ ਨੇ ਪਿਆਰਿਆ ਉਹਦੀਆਂ ਦਿੱਤੀਆਂ ਦਾਤਾਂ ਨੇ ਪਰ ਦਾਤ ਦੇ ਕੇ ਉਹਨੇ ਕਦੀ ਪਛਤਾਣਾ ਨੀ ਕਦੀ ਨੀ ਕਹਿੰਦਾ ਵੈ ਇਹ ਬੰਦੇ ਨੂੰ ਕਿਉਂ ਦਿੱਤਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਕਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ ਸਾਹਿਬ ਕਹਿੰਦੇ ਖਾਓ ਹਰ ਕਹਿ ਸਦ ਬਲਿਹਾਰ ਨੇ ਧੰਨ ਗੁਰੂ ਅਮਰਦਾਸ ਕਹਿੰਦੇ ਮੈਂ ਖਰੀਦੋ ਸਦਾ ਲਈ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਕਿਉਂ ਜਿਤ ਸੇਵਿਆ ਦਰ ਤੇ ਜਿਹਦਾ ਸਿਮਰਨ ਕਰਨ ਦੇ ਨਾਲ ਸੁੱਖ ਪਾਏ ਅੰਦਰ ਦਾ ਸੁੱਖ ਮਿਲਦਾ ਹੈ ਗੁਰੂ ਕੇ ਸਿੱਖੋ ਤੁਸੀਂ ਸਿਆਣੇ ਬੈਠੇ ਮੇਰੀ ਬੇਨਤੀ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਵਰਗੀ ਹੋਰ ਕੋਈ ਦਾਤ ਨਹੀਂ ਮੈਂ ਕਹਿੰਦਾ ਅਸੀਂ ਬਾਹਰ ਦੀਆਂ ਦਾਤਾਂ ਨਾ ਦੇਖੀਏ ਆਪਣੇ ਸਰੀਰ ਨੂੰ ਹਰ ਬੰਦਾ ਦੇਖਣਾ ਸ਼ੁਰੂ ਕਰਦਾ ਉਹਦਾ ਸਰੀਰ ਹੀ ਰੱਬ ਦੀ ਏਡੀ ਵੱਡੀ ਦਾਤ ਹੈ ਜਿਹਦੀ ਕੋਈ ਕੀਮਤ ਨਹੀਂ ਅੱਜ ਦੇ ਸਮੇਂ ਵੀ ਤੁਸੀਂ ਦੇਖਦੇ ਹੋ ਅਨੇਕਾਂ ਤਰ੍ਹਾਂ ਦੀ ਮਨੁੱਖ ਨੇ ਤਰੱਕੀ ਕੀਤੀ ਕਈ ਫਲ ਐਸੇ ਨੇ ਜਿਨ੍ਹਾਂ ਦਾ ਜੂਸ ਜਿਨ੍ਹਾਂ ਦਾ ਤੱਤ ਅਸੀਂ ਕੱਢ ਨਹੀਂ ਭਾਵੇਂ ਉਹ ਸੁੱਕੇ ਵੀ ਹੋਣ ਤਾਂ ਵੀ ਉਹਨਾਂ ਦੇ ਵਿੱਚੋਂ ਤਰਲ ਪਦਾਰਥ ਨਿਕਲ ਆਉਂਦਾ ਹੈ ਬੇਨਤੀ ਕਰਾਂ ਕਿ ਜਦੋਂ ਕਿਤੇ ਸਰੋਂ ਅੱਤ ਦੀ ਪੱਕੀ ਹੋਵੇ ਧਿਆਨ ਦਿਆ ਜਾ ਸੁੱਕ ਜਾਏ ਸਰੋਂ ਬੰਦੇ ਦੀ ਨਜ਼ਰ ਵਿੱਚੋਂ ਬਿਲਕੁਲ ਸੁੱਕੀ ਹੈ ਪਰ ਉਹਨੂੰ ਕੋਲੂ ਵਿੱਚ ਕਹਾਣੀ ਵਿੱਚ ਪੀੜ ਕੇ ਦੇਖੋ ਉਸ ਸੁੱਕੀ ਵਿੱਚੋਂ ਵੀ ਤੇਲ ਨਿਕਲ ਆਉਂਦਾ ਮੈਂ ਜਿਹੜੀ ਬੇਨਤੀ ਕਰਨੀ ਹੈ ਕਦੀ ਕੋਲੂ ਵਿੱਚ ਪਾਈ ਹੋਵੇ ਸਰੋਂ ਤੇ ਇਹ ਕਹੀਏ ਵੀ ਤਿਲਾਂ ਦਾ ਤੇਲ ਨਿਕਲ ਗਿਆ ਕਦੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਤੇਲ ਵਿੱਚ ਤਿਲ ਪਾਏ ਨੇ ਤੇ ਤਿਲਾਂ ਦਾ ਤੇਲ ਨਿਕਲੇਗਾ ਜੇ ਸਰੋਂ ਪਾਈਏ ਤੇ ਸਰੋਂ ਦਾ ਤੇਲ ਨਿਕਲਦਾ ਕਦੀ ਤੱਕੋ ਭਾਵੇਂ ਬਦਾਮ ਬਿਲਕੁਲ ਸੁੱਕਾ ਹੈ ਪਰ ਜਦੋਂ ਕਿਤੇ ਸਿਆਣੇ ਲੋਕ ਉਹਦਾ ਵੀ ਤੱਤ ਕੱਢਦੇ ਨੇ ਤੇ ਉਹਦਾ ਵੀ ਤੇਲ ਕੱਢ ਕੇ ਬਾਹਰ ਲਿਆਉਂਦੇ ਨੇ ਸੁੱਕੇ ਵਿੱਚੋਂ ਵੀ ਰਸ ਪਿਆ ਨਿਕਲਦਾ ਹੈ ਇਹ ਪਰਮਾਤਮਾ ਵਾਹਿਗੁਰੂ ਤੇਰੀਆਂ ਦਾਤਾਂ ਕਹਿਤੀਆਂ ਨੇ ਸੁੱਕੀਆਂ ਚੀਜ਼ਾਂ ਵਿੱਚੋਂ ਵੀ ਤੂੰ ਤਰਲ ਪਦਾਰਥ ਜਿਹੜੇ ਨੇ ਥੰਧਿਆਈ ਵਾਲੇ ਪਦਾਰਥ ਪਿਆ ਕਰਨੇ ਅੱਜ ਠੀਕਰਾਂ ਜਿੰਨੀਆਂ ਮਸ਼ੀਨਾਂ ਬਣੀਆਂ ਨੇ ਮੈਂ ਬੇਨਤੀ ਜਿਹੜੀ ਕਰਨ ਲੱਗਾ ਮੇਰੀ ਬੇਨਤੀ ਸਮਝਿਓ ਕਿ ਜੇ ਆਪਾਂ ਬਦਾਮ ਦਾ ਰਸ ਕੱਢਣਾ ਇਹ ਨਹੀਂ ਕਿ ਪਾਏ ਹੋਣ ਚਣੇ ਤੇ ਕਹੀਏ ਵਿੱਚੋਂ ਬਦਾਮ ਰੋਗ ਨਿਕਲ ਜਾ ਕਦੀ ਨਹੀਂ ਬਦਾਮਾਂ ਵਿੱਚੋਂ ਬਦਾਮ ਦਾ ਹੀ ਰਸ ਨਿਕਲੇਗਾ ਚੇਤੇ ਰੱਖੋ ਸੰਤਰੇ ਵਿੱਚੋਂ ਕੇਵਲ ਸੰਤਰੇ ਦਾ ਹੀ ਰਸ ਨਿਕਲੇਗਾ ਸੇਬ ਵਿੱਚੋਂ ਸੇਬ ਦਾ ਰਸ ਨਿਕਲੇਗਾ ਅੰਗੂਰ ਵਿੱਚੋਂ ਅੰਗੂਰ ਦਾ ਰਸ ਨਿਕਲੇਗਾ ਕੋਈ ਮਸ਼ੀਨ ਦੁਨੀਆਂ ਵਿੱਚ ਸ਼ਾਇਦ ਐਸੀ ਨਹੀਂ ਜਿਹਦੇ ਵਿੱਚ ਪਾਏ ਹੋਣ ਦਾਣੇ ਤੇ ਬਣ ਕੇ ਖੂਨ ਨਿਕਲਦਾ ਹੋਵੇ ਜਿਹਦੇ ਵਿੱਚ ਪਾਏ ਹੋਣ ਫਲ ਫਰੂਟ ਤੇ ਬਣ ਕੇ ਅੰਦਰੋਂ ਤਾਕਤ ਨਿਕਲੇ ਮਿੱਝ ਨਿਕਲੇ ਖੂਨ ਨਿਕਲੇ ਵਿਟਾਮਿਨ ਨਿਕਲ ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ ਇੱਕ ਬੰਦਾ ਸਰੀਰ ਐਸੀ ਰੱਬ ਨੇ ਮਸ਼ੀਨ ਬਣਾਈ ਏ ਖਾਂਦਾ ਅੰਨ ਪਿਆ ਤੇ ਬਣਦਾ ਖੂਨ ਪਿਆ ਹੈ ਖਾਂਦਾ ਫਲ ਪਿਆ ਹੈ ਬਣਦੀ ਇਹਦੇ ਕੋਲ ਤਾਕਤ ਪਈ ਏ ਮੈਂ ਕਹਿੰਦਾ ਦੂਜੀਆਂ ਦਾਤਾਂ ਨੂੰ ਛੱਡ ਦਿਓ ਮਨ ਅੰਨ ਪਾਇਆ ਅੰਨ ਧਰਤੀ ਵਿੱਚ ਅੰਨ ਪਾਈਏ ਤੇ ਅੰਨ ਨਿਕਲਦਾ ਕਦੀ ਧਰਤੀ ਨੇ ਅੰਨ ਦੀ ਥਾਂ ਤੇ ਮਿੱਝ ਪੈਦਾ ਕੀਤੀ ਕਦੀ ਧਰਤੀ ਨੇ ਅੰਨ ਦੀ ਥਾਂ ਤੇ ਖੂਨ ਪੈਦਾ ਕੀਤਾ ਪਰ ਵੇਖੋ ਪਰਮਾਤਮਾ ਨੇ ਕੈਸੀ ਮਸ਼ੀਨ ਬਣਾ ਦਿੱਤੀ ਬੰਦੇ ਨੂੰ ਕਿ ਇਹਦੇ ਅੰਦਰ ਪਾਈਏ ਅੰਨ ਤੇ ਬਣਦਾ ਖੂਨ ਪਿਆ ਹੈ ਪਾਈਏ ਅੰਨ ਤੇ ਬਣਦੀ ਮਿੱਝ ਪਈ ਹੈ ਪਾਈਏ ਅੰਨਤਾ ਬਣਦੀਆਂ ਤਾਕਤਾਂ ਪਈਆਂ ਨੇ। ਉਹ ਸੱਜਣਾ ਬਾਕੀ ਦੀਆਂ ਗੱਲਾਂ ਛੱਡ, ਤੂੰ ਕੇਵਲ ਆਪਣੇ ਤਨ ਨੂੰ ਰੱਬ ਦੀ ਦਿੱਤੀ ਕੋਈ ਦਾਤ ਸਮਝ ਕੇ ਸ਼ੁਕਰ ਕਰ ਲੱਗ ਪੈ ਤੇ ਰੱਬ ਦਾ ਧੰਨਵਾਦ ਕਰਦੇ ਆ, ਤੂੰ ਕਦੀ ਵੀ ਥੱਕ ਨਹੀਂ ਥੱਕੇਗਾ ਨਹੀਂ। ਸਾਹਿਬ ਕਹਿੰਦੇ ਪਿਆਰਿਆ ਉਹਨੇ ਇੰਨੀਆਂ ਦਾਤਾਂ ਤੈਨੂੰ ਦਿੱਤੀਆਂ ਨੇ, ਫਿਰ ਉਹਨੇ ਨਾਮ ਦੀ ਇੱਕ ਦਾਤ ਦਿੱਤੀ। ਦੇਖੋ ਇੱਥੇ ਨਾਮ ਦੀ ਗੱਲ ਜਦੋਂ ਕਰਨੇ ਆ, ਹਰ ਬੰਦਾ ਦੁਖੀ, ਕਿਸੇ ਨੂੰ ਵੀ ਚਾਤੀ ਮਾਰ ਕੇ ਦੇਖ ਲਓ, ਇਹ ਗੱਲ ਵੱਖਰੀ ਕਿ ਕਈ ਵਿਚਾਰੇ ਗਰੀਬ ਮਾਤਰ ਕਰਕੇ ਦੁੱਖ ਰੋ ਪੈਂਦੇ ਨੇ, ਕਈ ਅੰਦਰੇ ਅੰਦਰ ਪਾ ਕੇ ਤੁਰੇ ਫਿਰਦੇ ਨੇ ਦੁਖੀ ਸਾਰੇ, ਕੋਈ ਭੰਨ ਕਰਕੇ ਦੁਖੀ। ਇੱਕ ਮੈਂ ਸਾਧੂ ਦੇ ਜਤਨ ਪੜੇ, ਮੈਨੂੰ ਗੱਲ ਉਹਦੀ ਬੜੀ ਚੰਗੀ ਲੱਗੀ। ਉਹ ਕਹਿੰਦਾ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਕੋਈ ਤਨ ਕਰਕੇ ਬੜਾ ਦੁਖੀ, ਕੋਈ ਰੋਗ ਲੱਗ ਗਿਆ, ਉਹ ਵਿਚਾਰਾ ਸਰੀਰ ਨੂੰ ਵੀ ਢੋਈ ਜਾਂਦਾ ਬੋਝ ਹੀ ਨਾ ਉਹਦੇ ਲਈ। ਤੇ ਕਈ ਬੰਦੇ ਐਸੇ ਨੇ ਜਿਹਨਾਂ ਨੂੰ ਇਹੋ ਜਿਹਾ ਰੋਗ ਲੱਗੇ ਨੇ, ਮੌਤ ਮੰਗਦੇ ਨੇ ਤੇ ਮੰਗਿਆ ਮੌਤ ਵੀ ਨਸੀਬ ਨਹੀਂ ਆਉਂਦੀ। ਦੁਖੀ ਨੇ ਨਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਉਹ ਕਹਿੰਦਾ ਕਿ ਥੋੜੇ ਥੋੜੇ ਸਭੀ ਦੁਖੀ ਸੁਖੀ ਹਰੀ ਕੇ ਦਾਸ ਕਹਿੰਦਾ ਦੁੱਖ ਸਾਰਿਆਂ ਨੂੰ, ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਸੁਖੀ, ਹਰ ਬੰਦਾ ਦੁਖੀ। ਬਾਬੇ ਨਾਨਕ ਨੂੰ ਪੁੱਛੀਏ ਕਹਿੰਦੇ ਤੇਰੇ ਦੁੱਖ ਦਾ ਛੁਟਕਾਰਾ ਹੋ ਸਕਦਾ ਇੱਕ ਕੰਮ ਤੂੰ ਕਰ ਲੈ। ਮਹਾਰਾਜ ਕੀ? ਕਹਿਣ ਲੱਗੇ ਤੂੰ ਜਿੰਨੇ ਮਰਜ਼ੀ ਦੁਨੀਆਂ ਦੇ ਦੁੱਖ ਲੈ ਕੇ ਮੇਰੇ ਕੋਲ ਆ ਜਾ, ਧਿਆਨ ਦਿਆ ਕਿ ਅਸੀਂ ਰੋਜ਼ ਤੁਸੀਂ ਇਹ ਤੁਕਾਂ ਪੜ੍ਹਦੇ। ਕਹਿੰਦੇ ਜਿੰਨੇ ਤੇਰੇ ਦੁੱਖ ਨੇ, ਤਨ ਦੇ, ਮਨ ਦੇ, ਘਰ ਦੇ, ਚਿੰਤਾ ਝੋਰੇ, ਸਭ ਕੁਝ ਲੈ ਕੇ ਆ ਜਾਈ ਤੇ ਬੈਠ ਕੇ ਨਾ ਇੱਥੇ ਭਾਵਨਾ ਨਾਲ ਤੂੰ ਰੱਬ ਦੀ ਸ਼ਿਫਤ ਗਾਈ, ਭਾਵਨਾ ਨਾਲ ਸੁਣੀ, ਗਾ ਤੇ ਸੁਣ ਭਾਵਨਾ ਨਾ ਲਈ, ਸਾਰੇ ਦੁੱਖ ਮੈਨੂੰ ਦੇ ਦੀ, ਮੈਂ ਤੈਨੂੰ ਅੰਦਰ ਦਾ ਸੁੱਖ ਦੇ ਕੇ ਤੋਰਾਂ। ਸਾਹਿਬ ਨੇ ਸ਼ਬਦ ਕਹਿ ਕਹਿ ਲੱਗੇ ਗਾ ਵੀ ਹੈ ਸੁਣੀਏ ਜਪਜੀ ਸਾਹਿਬ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਓ ਅਗਲੀ ਦੁੱਖੇ ਦੁੱਖ ਪਰ ਹਰ ਦਾ ਤੁਹਾਡਾ ਲੈ ਲੈਣਾ ਖੋਹ ਲੈਣਾ। ਕਹਿੰਦੇ ਤੇਰੇ ਦੁੱਖ ਮੈਂ ਲੈ ਲਾਂਗਾ, ਸੁੱਖ ਘਰ ਲੈ ਜਾਏ, ਤੈਨੂੰ ਅੰਦਰ ਦਾ ਸੁੱਖ ਮਿਲੇਗਾ, ਪਰ ਗਾਉਣ ਸੁਣ ਦੇ ਨਾਲ। ਦੇਖੋ ਅਸੀਂ ਇਸ ਗੱਲ ਨੂੰ ਹੁਣ ਦਿਨੋ ਦਿਨ ਛੱਡਦੇ ਜਾਂਦੇ ਹਾਂ, ਹੈ ਜਿਹੜੇ ਜਪਣ ਵਾਲੇ ਆ ਸੁਣੇ ਦੀਆਂ ਚਾਰ ਪੌੜੀਆਂ ਨੇ, ਤੇ ਚਾਰਾਂ ਪੌੜੀਆਂ ਦੀ ਸੰਪੂਰਨਤਾ ਇੱਥੇ ਹੁੰਦੀ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਕੀ ਕਾਰਨ ਕਿ ਚਾਰ ਵਾਰੀ ਕਿਹਾ? ਉਹ ਸੱਜਣਾ ਨਾਨਕ ਭਗਤਾਂ ਸਦਾ ਵਿਗਾਰ ਸੁਣਿਆ ਦੁੱਖ ਪਾਪ ਕਾ ਨਾਸ਼। ਪਰ ਉਹ ਸੁਣਨਾ ਕੀ ਪਿਆਰਿਓ? ਉਹ ਸੁਣਨਾ ਅੰਦਰ ਨੂੰ ਇਕਾਗਰ ਕਰਕੇ ਨਾਮ ਦੇ ਨਾਦ ਨੂੰ ਸੁਣਨਾ, ਅੰਦਰੋਂ ਨਾਮ ਨੂੰ ਸੁਣਨਾ। ਸਾਹਿਬ ਕਹਿੰਦੇ ਨੇ ਖਾਉ ਹਰ ਕਹਿ ਸਤ ਬਲਿਹਾਰ ਨੇ, ਜਿਤ ਸੇਵੇ ਸੁੱਖ ਪਾਏ, ਜਿਹਦੇ ਸਿਮਰਨ ਦੇ ਨਾਲ ਅੰਦਰ ਦਾ ਸੁੱਖ ਮਿਲੇ, ਨਾਨਕ ਗੁਰਮੁਖ ਮਿਲ ਰਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ। ਗੁਰੂ ਅਮਰਦਾਸ ਕਹਿੰਦੇ ਨੇ ਕਿ ਗੁਰੂ ਕੇ ਸਨਮੁਖ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਗਏ, ਹਉਮੈ ਸ਼ਬਦ ਜਲਾਏ, ਉਹਨਾਂ ਨੇ ਆਪਣੀ ਹਉਮੈ ਜਿਹੜੀ ਉਹ ਸ਼ਬਦ ਦੀ ਕਮਾਈ ਕਰਕੇ ਸਾੜ ਦਿੱਤੀ। ਅਗਲਾ ਸਲੋਕ ਹੈ ਕਿ ਆਪੇ ਸੇਵਾ ਲਾਇਨ, ਦੇਖੋ ਪਰਮਾਤਮਾ ਮਿਹਰ ਕਰੇ ਆਪ ਸੇਵਾ ਦੀ ਦਾਤ ਦਿੰਦੇ ਨੇ, ਆਪੇ ਬਖਸ਼ ਕਰੇ ਆਪ ਹੀ ਉਹ ਬਖਸ਼ਾਂ ਕਰਦੇ ਨੇ। ਜਦੋਂ ਕੋਈ ਸੇਵਾ ਕਰਦਾ, ਸੇਵਾ ਰੱਬ ਦੀ ਦਿੱਤੀ ਕੋਈ ਦਾਤ ਹੈ। ਮੇਰੇ ਦਾਤਾ ਜੀ, ਜਿਹਦੇ ਤੇ ਤੇਰੀ ਕਿਰਪਾ ਹੋਵੇ ਉਹ ਸੇਵਾ ਕਰ ਸਕਦਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਆਪ ਹੀ ਤੋਂ ਬਖਸ਼ਿਸ਼ ਕਰਨੇ। ਅਗਲੀ ਟੋਕੇ ਸਭਨਾ ਦਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰਿਆਂ ਦਾ ਉਹ ਮਾਂ ਬਾਪ ਆਪ ਹੈ। ਉਹ ਮਾਂ ਵੀ ਹੈ, ਉਹ ਬਾਪ ਵੀ ਹੈ, ਸਾਰਿਆਂ ਦੀ ਸੰਭਾਲ ਵੀ ਉਹ ਕਰਦਾ। ਦੇਖੋ ਉਹੋ ਜਿਹਾ ਮਾਂ ਬਾਪ ਕੈਸਾ ਹੋਵੇਗਾ। ਮੈਂ ਇੱਕ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਵਰਗੀ ਮਾਂ ਬਾਪ ਕੋਈ ਨਹੀਂ ਜੀ। ਜਿਹੜੇ ਸੰਸਾਰ ਦੇ ਰਿਸ਼ਤੇ ਨੇ ਇਹਨਾਂ ਦਾ ਅਦਬ ਕਰਨਾ ਬਹੁਤ ਜ਼ਰੂਰੀ। ਮੈਂ ਰਾਤ ਦੀ ਕਥਾ ਵਿੱਚ ਵੀ ਇੱਕ ਬੇਨਤੀ ਕਰਕੇ ਆਇਆ ਤੈਨ ਹੋ ਜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ, 1200 ਅੰਕ ਤੇ ਸ਼ਬਦ ਹੈ। ਮੈਂ ਤਾਂ ਸਵੇਰੇ ਫਿਰ ਦੁਹਰਾ ਦਿੰਦਾ ਵਾ, ਦੂਰ ਨੇੜੇ ਸੱਜਣ ਬੈਠੇ ਸੁਣਦੇ ਹੋਣਗੇ ਇਸ ਗੱਲ ਨੂੰ ਕਿ ਖਾਸ ਕਰਕੇ ਨੌਜਵਾਨ ਪੀੜ੍ਹੀ, ਬੱਚੀਆਂ ਨੇ ਭਾਵੇਂ ਬੱਚੇ ਨੇ, ਅਸਲ ਵਿੱਚ ਸਾਡੇ ਅੰਦਰੋਂ ਉਹ ਅਦਬ ਚਲਾ ਗਿਆ ਸਾਡੇ ਅੰਦਰ ਨਾ ਨੂੰਹਾਂ ਵਿੱਚ ਉਹ ਅਦਬ ਰਿਹਾ, ਨਾ ਪੁੱਤਰਾਂ ਵਿੱਚ ਉਹ ਰਿਹਾ। ਖਿਮਾ ਕਰਿਓ, ਗੁਰੂ ਰਾਮਦਾਸ ਜੀ ਨੇ ਉੱਥੇ ਇੱਕ ਬਚਨ ਕਿਹਾ ਸੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਕਾ ਪੁੱਤਰ ਸਾਹਮਣੇ ਬੋਲਿਆ ਸੀ। ਇਹਦਾ ਮਤਲਬ ਸਾਹਮਣੇ ਖਲੋਤਾ, ਪਿਰਥੀਏ ਨੇ ਖਲੋ ਕੇ ਕਬੂਲ ਬੋਲੇ ਸਨ, ਮੇਰੇ ਗੁਰੂ ਰਾਮਦਾਸ ਜੀ ਨੇ ਇੱਕੋ ਗੱਲ ਕਹੀ, ਪੁੱਤਰ ਜੀ ਜਿਸ ਮਾਂ ਬਾਪ ਨੇ ਜੰਮਿਆ ਹੋਵੇ ਉਹਦੇ ਸਾਹਮਣੇ ਖਲੋ ਕੇ ਬੋਲਣਾ ਇਸ ਤੋਂ ਵੱਡਾ ਪਾਪ ਹੀ ਕੋਈ ਨਹੀਂ, ਸਭ ਤੋਂ ਵੱਡਾ ਪਾਪ ਇਹ। ਤੇ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਲਿਖ ਕੇ ਗਏ, ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ, 1200 ਅੰਕ। ਹੇ ਪੁੱਤਰ ਤੂੰ ਕਿਉਂ ਆਪਣੇ ਬਾਪ ਨਾਲ ਝਗੜਨਾ, ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗੜਤ, ਪਾਪ ਹੋ ਜਿਨ੍ਹਾਂ ਨੇ ਤੈਨੂੰ ਜੰਮਿਆ ਜਿਨ੍ਹਾਂ ਤੈਨੂੰ ਪਾਲਿਆ ਇਹਨਾਂ ਨਾਲ ਝਗੜਨਾ ਪੈ, ਇਦੋਂ ਵੱਡਾ ਪਾਪ ਹੀ ਕੋਈ। ਖਿਮਾ ਕਰਿਓ, ਵੇਖੋ ਵੈਸੇ ਤੇ ਇੱਕ ਵੱਖਰਾ ਵਿਸ਼ਾ, ਮੇਰੇ ਸਬਜੈਕਟ ਕੁਝ ਇਹੋ ਜਿਹਾ ਸੀ ਅਰਦਾਸ ਦਾ, ਪਰ ਨਹੀਂ ਤੇ ਇਸ ਵਿਸ਼ੇ ਤੇ ਜ਼ਰੂਰ ਮੈਂ ਅਰਜ਼ੀ ਕਰਨੀ ਸੀ ਮਾਂ ਬਾਪ ਦੇ ਅਦਬ ਸੰਬੰਧੀ। ਗੁਰੂ ਕੇ ਸਿੱਖੋ, ਦੁਨੀਆਂ ਦੇ ਬਾਕੀ ਰਿਸ਼ਤੇ ਖਰੀਦੇ ਵੀ ਜਾਂਦੇ, ਬਣ ਵੀ ਜਾਂਦੇ ਨੇ, ਇੱਕ ਦੋਸਤ ਛੱਡ ਕੇ ਜਾਏ 50 ਖਲੋਤੇ ਵਿੱਚ ਚੋਰੀ ਚੁੱਕ, ਪਰ ਜਨਮ ਦੇਣ ਵਾਲੀ ਮਾਂ ਬਸ ਇੱਕੋ ਵਾਰੀ ਮਿਲਦੀ ਹੈ, ਬਾਪ ਇੱਕੋ ਵਾਰੀ ਮਿਲਦਾ। ਜੇ ਜਨਮ ਇੱਕੋ ਵਾਰੀ ਹੈ ਤੇ ਮਾਂ ਬਾਪ ਦਾ ਪਿਆਰ ਵੀ ਇੱਕੋ ਵਾਰੀ, ਪਰ ਕਿ ਨਹੀਂ ਮਿਲਦਾ ਹੁੰਦਾ। ਸਾਹਿਬ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਕਾਹੇ ਪੂਤ ਝਗੜ ਦੋ ਸਨ ਬਾਪ, ਤੇ ਭਾਈ ਗੁਰਦਾਸ ਜੀ ਨੇ ਇੱਕ ਤੁਕ 4 ਪੌੜੀਆਂ ਇਕੱਠੀਆਂ ਕਹੀਆਂ, ਇੱਕ ਤੁਕ ਮੈਂ ਕਹਿ ਦੇਣਾ, ਉਹ ਕਹਿੰਦੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਕਾਮਣ ਕਾਮਣ ਆਰੀਏ, ਕਾਮਣ ਦਾ ਅਰਥ ਹੈ ਇਸਤਰੀ, ਕਾਮਣ ਆਰੀ ਦਾ ਅਰਥ ਹੁੰਦਾ ਟੂਣਾ ਕਰਨ ਵਾਲੀ। ਇਹਨੂੰ ਇਹ ਨਾ ਸਮਝੋ ਕਿਤੇ ਬੀਬੀਆਂ ਭੈਣਾਂ ਨੂੰ, ਨਹੀਂ ਮੈਂ ਬੇਨਤੀ ਕਰਾਂ ਇਸ ਗੱਲ ਨੂੰ ਅਸੀਂ ਸੁਚੇਤ ਹੋ ਕੇ ਸਮਝੀਏ, ਕਾਮਣ ਕਾਮਣ ਆਰੀਏ ਇਹਦਾ ਅਰਥ ਕਰਾਂਗੇ ਮਾਇਆ, ਮਾਇਆ ਟੂਣੇ ਕਰਨ ਵਾਲੀਏ ਕੀ ਉਹ ਟੂਣਾ ਕਰ ਦਿੱਤਾ ਜੀ, ਕਾਇਆ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਆਪਣੇ ਕੰਤ ਤੇ ਕਿਹੋ ਜਿਹਾ ਟੂਣਾ ਕੀਤੇ, ਜੰਮੇ ਸਾਈ ਵਿਸਰਿਆ, ਜਿੱਦਣ ਜੰਮਿਆ ਸੀ ਉਦਣ ਰੱਬ ਭੁੱਲਿਆ ਸੀ, ਵਿਆਹਿਆ ਮਾਂ ਪਿਓ ਵਿਸਾਰੇ, ਜਿੱਦਣ ਵਿਆਹ ਹੋਇਆ ਉਸ ਜਨਮ ਦੇਣ ਵਾਲੀ ਭੁੱਲ ਗਿਆ। ਕਾਮਾ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ, ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾ ਸੁੱਖ ਵਿਆਹਿਆ, ਤਰਲੇ ਲਈ ਵਿਸਰਦੀ ਸੌਣ ਸੰਯੋਗ ਵਿਚਾਰ ਵਿਚਾਰੇ, ਤਰਲੇ ਕੀਤੇ ਵੀ ਸਮਾਂ ਸੋਹਣਾ ਮਿਲੇ ਮੈਂ ਪੁੱਤਰ ਨੂੰ ਵਿਆਹਾਂ। ਕਹਿਣ ਲੱਗੇ ਪੁੱਤ ਨੂੰਹ ਦਾ ਮੇਲ ਵੇਖ, ਅੰਗ ਨਾ ਮਾਵਣ ਮਾਂ ਪਿਓ ਵਾਰੇ, ਪਰ ਨੂੰਹ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਮਾਂ ਜੇ ਪਾਣੀ ਵਾਰਦੀ ਪਈ ਸਿਰ ਤੋਂ ਰੱਜਦੀ ਨੀ ਪਈ। ਤੇ ਭਾਈ ਗੁਰਦਾਸ ਕਹਿੰਦੇ ਨੂੰਹ ਰੋਜ਼ ਕਹਿੰਦੀ ਹੈ ਜੇ ਤੂੰ 4 ਦਿਨ ਜ਼ਿੰਦਗੀ ਜਿਉਣੀ ਹੈ ਤੇ ਮਾਂ ਬਾਪ ਨੂੰ ਘਰੋਂ ਕੱਢ ਤੇ ਜਾਂ ਆਪਾਂ ਵੱਖ ਹੋਈਏ। ਹੁਣ ਤੱਕੋ ਸਾਹਿਬ ਨੇ ਸ਼ਬਦ ਵਰਤੇ ਨੂੰਹ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਵੱਖ ਹੋਵੇ ਪੁੱਤ ਰੰਗ ਲੈ, ਮਾਂ ਪਿਓ ਦੇ ਉਪਕਾਰ ਵਿਚਾਰੇ, ਲੋਕਾਂ ਚਾਰ ਵੱਡੇ ਪੁਚਿਆਰੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਰੱਬ ਮਾਂ ਬਾਪ ਹੀ ਸੱਤ ਜਾਣੀ, ਉਹ ਮਾਂ ਐਸੀ ਹੈ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹ ਮਾਂ ਤਾਂ ਹੋ ਸਕਦਾ ਹੈ ਕਿ ਤਨ ਤਿਆਗਣ ਤੋਂ ਪਹਿਲਾਂ ਪਹਿਲਾਂ ਛੱਡ ਕੇ ਆਪ ਹੀ ਚਲੀ ਜਾਏ, ਰੱਬ ਵਰਗੀ ਮਾਂ ਬਾਪ ਕੋਈ ਨਹੀਂ। ਇੱਕ ਧਰਤੀ ਨੂੰ ਮਾਂ ਕੀ ਹੈ, ਅਸੀਂ ਰੋਜ਼ ਪੜ੍ਹਦੇ ਹਾਂ ਮਾਤਾ ਧਰਤ ਮਹੱਤ, ਮਹੱਤ ਦਾ ਅਰਥ ਹੁੰਦਾ ਵੱਡੀ, ਕਿਵੇਂ ਧਰਤੀ ਵੱਡੀ ਮਾਂ ਹੈ। ਆਮ ਤੌਰ ਤੇ ਸਾਡੇ ਹੁਣ ਇਹ ਸ਼ਬਦ ਵਰਤਣ ਲੱਗ ਪਏ ਨੇ ਘਰਾਂ ਵਿੱਚ ਕਿ ਦਾਦੀ ਨੂੰ ਵੀ ਵਰਤਿਆ ਜਾਂਦਾ, ਇਹ ਵੱਡੀ ਮਾਂ ਹੈ, ਬੜੀ ਮਾਂ ਕਹਿੰਦੇ ਨੇ। ਗੁਰੂ ਸਾਹਿਬ ਨੇ ਧਰਤੀ ਨੂੰ ਕਿਹਾ, ਕਹਿਣ ਲੱਗੇ ਵੱਡੀ ਮਾਂ ਹੈ, ਕਿਉਂ ਜੀ ਧਰਤ ਮਹੱਤ ਕਿਉਂ ਹੈ। ਗੁਰਮਖੋ, ਦੁਆਦੀ ਮਾਂ ਜਨਮ ਦਿੰਦੀ ਹੈ, ਕੁਝ ਸਮਾਂ ਪਾਲ ਕੇ ਆਪ ਪੂਜ ਕਰ ਜਾਂਦੀ ਹੈ, ਪਰ ਧਰਤੀ ਵੱਡੀ ਮਾਂ ਇਸ ਕਰਕੇ ਜਨਮ ਵੀ ਦਿੰਦੀ ਹੈ, ਪਾਲਦੀ ਵੀ ਹੈ, ਤੇਰੇ ਮਲ ਮੂਤਰ ਨੂੰ ਵੀ ਸਮੇਟਦੀ ਹੈ, ਤੇ ਸੱਤ ਜਾਣੀ ਜਦਨ ਤੋਂ ਚਲਾਣਾ ਕਰ ਲੱਗਣਾ, ਉਸ ਦਿਨ ਵੀ ਮਾਂ ਤੈਨੂੰ ਆਪਣੀ ਗੋਦ ਵਿੱਚ ਹੀ ਸਮਾ ਲੈਂਦੀ। ਇਹ ਧਰਤ ਮਹੱਤ ਹੈ, ਵੱਡੀ ਮਾਂ ਹੈ, ਮਾਤਾ ਧਰਤ ਮਹੱਤ, ਪਰ ਰੱਬ ਜਿਹੜਾ ਉਹ ਏਦੋ ਵੱਡੀ ਮਾਂ ਹੈ। ਮੈਂ ਬੇਨਤੀ ਕਰ ਰਿਹਾ, ਇੱਕ ਜਨਮ ਦੇਣ ਵਾਲੀ ਮਾਂ, ਇੱਕ ਧਰਤ ਮਹੱਤ, ਮਾਤਾ ਧਰਤ ਮਹੱਤ, ਤੇ ਇੱਕ ਸਾਹਿਬ ਕਹਿ ਰਹੇ ਨੇ ਕਿ ਗੁਰਮੁਖਾ ਸਭਨਾ ਕਾ ਮਾਂ ਪਿਓ ਆਪ ਹੈ, ਉਹਦਾ ਭਾਵ ਹੈ ਜਿੱਦਣ ਮਾਂ ਬਾਪ ਵੀ ਚਲੇ ਜਾਣ, ਯਤੀਮ ਬੱਚਿਆਂ ਦਾ ਕੋਈ ਨਾ ਰਹਿ ਜਾਏ, ਰੱਬ ਇਹੋ ਜਿਹੀ ਮਾਂ ਬਾਪ ਜਿਹੜਾ ਯਤੀਮਾਂ ਨੂੰ ਵੀ ਪਾਤਸ਼ਾਹੀ ਦੇ ਦਿੰਦਾ ਹੈ। ਭਾਈ ਜੇਠਾ ਗੁਰੂ ਰਾਮਦਾਸ ਕੌਣ ਰਹਿ ਗਿਆ ਜੀ ਘਰ? 2 ਸਾਲ ਦੀ ਉਮਰ ਸੀ ਤੇ ਮਾਂ ਚਲੀ ਗਈ। 7 ਸਾਲ ਦੀ ਉਮਰ ਸੀ ਮੇਰੇ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਚਲੇ ਗਏ। 7 ਸਾਲ ਦਾ ਬੱਚਾ ਯਤੀਮ ਹੋ ਕੇ ਘੁੰਮਣੀਆਂ ਵਿੱਚ ਤੁਰ ਗਿਆ। ਦੁਨੀਆਂ ਦੀ ਨਜ਼ਰ ਵਿੱਚ ਉਹਦਾ ਮਾਂ ਬਾਪ ਕਿਉਂ ਨਹੀਂ? ਕੋਈ ਨਹੀਂ। ਪਰ ਜਿੱਦਣ ਗੁਰੂ ਅਮਰਦਾਸ ਆਏ ਨਾ ਤੇ ਉਹਨਾਂ ਨੂੰ ਦੇਖ ਕੇ ਕਹਿਣ ਲੱਗੇ, ਹੇ ਮੇਰੇ ਦਾਦਾ ਜੀ ਗੁਰਗੱਦੀ ਤੇ ਬੈਠੇ, ਤੇ ਕਿਹਾ ਲੋਕਾਂ ਨੇ ਵੀ ਇਹਨਾਂ ਦਾ ਮਾਂ ਬਾਪ ਕੋਈ ਨਹੀਂ ਸੀ, ਤੇ ਉੱਥੇ ਸ਼ਬਦ ਵਰਤੇ, ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਹਰ ਜੀ ਮਾਤਾ ਹਰ ਜੀ ਪਿਤਾ ਹੈ ਨਾ, ਗੁਰੂ ਮਾਂ ਤੇ ਬਾਪ ਵੀ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ, ਸਖਾ ਸਿਖਾਏ ਮੇਰੀ ਮਾਂ ਵੀ ਤੂੰ ਹੈ, ਮੇਰਾ ਬਾਪ ਵੀ ਤੂੰ ਹੈ। ਹਜ਼ੂਰ ਕਹਿਣ ਲੱਗੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਨਾਨਕ ਨਾਮ ਧਿਆਨ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦਾ ਨਿਜ ਘਰ ਵਿੱਚ ਵਾਸ ਹੁੰਦਾ ਹੈ। ਨਿਜ ਘਰ ਤੋਂ ਭਾਵ ਉਹ ਘਰ ਜਿਸ ਘਰ ਵਿੱਚ ਗਿਆਨ ਨੂੰ ਕਦੀ ਕੋਈ ਬਾਹਰ ਨਹੀਂ ਕੱਢਦਾ। ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ, ਉਹਨਾਂ ਦੀ ਹਰ ਯੁਗ ਵੀ ਸ਼ੋਭਾ ਹੁੰਦੀ। ਅੱਗੇ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਕਰਨ ਤੇ ਕਾਰਨ, ਕਰਨ ਵਾਲਾ ਤੇ ਕਾਰਨ, ਕੋਈ ਕੰਮ ਦਾ ਕਾਰਨ ਬਣਨਾ। ਕਹਿੰਦੇ ਤੂੰ ਕਰਨ ਵੀ ਹੈ ਤੇ ਕਾਰਨ ਵੀ ਹੈ। ਕਹਿਣ ਲੱਗੇ ਸਮਰੱਥ ਹੈ ਕਰਤੇ, ਸਭ ਕੁਝ ਕਰ ਸਕਣਾ। ਤੇ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਤੁਝ ਬਿਨ ਅਵਰ ਨਾ ਕੋਈ, ਮੇਰਾ ਗਰੀਬ ਦਾ ਤੇਰੇ ਤੋਂ ਬਿਨਾਂ ਕੋਈ ਨਹੀਂ। ਤੁਦ ਆਪੇ ਸਿਸ਼ਟ ਸਿਰਜੀਆ, ਤੁਸੀਂ ਆਪ ਸ੍ਰਿਸ਼ਟੀ ਨੂੰ ਸਿਰਜਿਆ ਹੈ, ਬਣਾਇਆ ਹੈ। ਆਪੇ ਹੁਣ ਗੋਈ, ਗੋਈ ਦਾ ਅਰਥ ਹੁੰਦਾ ਮਿਲਾ ਦੇਣਾ, ਪਰਤ ਕੇ ਸਮੇਟ ਲੈਣਾ। ਆਪੇ ਪੜ੍ਹਨੇ ਹਨ, ਸ਼ਾਇਦ ਕਿਰਪਾਲੂ ਜੀ ਨੇ ਬਾਣੀ ਵਿੱਚ ਮੇਹਰ ਵੀ ਕਰਦਿਆਂ ਅਨੇਕਾਂ ਬਚਨ ਐਸੇ ਕਹਿ ਗਏ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਨਿਚਲ ਕਰਤਾ ਸੋਈ। ਆਪਾਂ ਪੜ੍ਹਨੇ ਉਹਦੇ ਵਿੱਚ ਹਜ਼ੂਰ ਨੇ ਬਚਨ ਕੀਤੇ ਨੇ, ਤੁਦ ਆਪੇ ਸਿਰ ਸਭ ਸਿਰਜਿਆ, ਆਪੇ ਹੁਣ ਗੋਈ। ਆਪ ਹੁਣ ਗੋਈ ਦਾ ਅਰਥ ਇੱਥੇ ਇਹ ਬਣੇਗਾ ਕਿ ਜਿਹੜੀ ਬਣਾਉਣਾ ਉਹਨੂੰ ਪਰਤ ਕੇ ਫਿਰ ਤੂੰ ਮਿਲਾ ਲੈਣਾ। ਵੈਸੇ ਗੋਣ ਦਾ ਅਰਥ ਦਾ ਮਿਲਾਉਣਾ, ਆਪਾਂ ਪਿੰਡਾਂ ਥਾਵਾਂ ਤੇ ਹੁਣ ਆਟਾ ਗੁੰਨਣਾ, ਗੋਈ ਸ਼ਬਦ ਤੋਂ ਹੀ ਮਿਲ ਜਾਣਾ, ਪਾਣੀ ਤੇ ਆਟਾ ਮਿਲਾ ਦੇਣਾ, ਮਿੱਟੀ ਗੁੰਨਣੀ। ਆਪਾਂ ਵੇਖਦੇ ਹਾਂ ਪਾਣੀ ਤੇ ਮਿੱਟੀ ਨੂੰ ਮਿਲਾ ਦੇਣਾ। ਕਹਿਣ ਲੱਗੇ, ਮਾਲਕ ਜੀ ਤੇ ਤੁਸੀਂ ਆਪ ਸ੍ਰਿਸ਼ਟੀ ਸਿਰਜੀਏ ਤੇ ਆਪੇ ਪਰਤ ਕੇ ਸਮੇਟ ਲੈਣੀ, ਆਪੇ ਪੁਣ ਗੋਈ। ਪਰ ਕਹਿੰਦੇ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਸ਼ਬਦ ਅਰਥ ਕਰਾਂਗੇ ਤੇ ਹੁਕਮ। ਕਹਿੰਦੇ ਕੇਵਲ ਇੱਕ ਰੱਬ ਦਾ ਹੁਕਮ ਵਰਤਦਾ, ਜੋ ਕੁਝ ਉਹਨੂੰ ਪਾਉਂਦਾ ਉਹ ਹੋਣਾ ਹੈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰੂ ਕੇ ਸਨਮੁਖ ਰਹਿਣ ਵਾਲਿਆਂ ਨੂੰ ਵਡਿਆਈ ਮਿਲਦੀ ਹੈ, ਪ੍ਰਭੂ ਦੀ ਕਿਰਪਾ ਨਾਲ ਉਹ ਦਾਤ ਲੈਂਦੇ ਨੇ। ਗੁਰਮੁਖ ਨਾਨਕ ਆਰਾਧਿਆ ਸਾਹਿਬ ਧੰਨ। ਗੁਰੂ ਰਾਮਦਾਸ ਕਹਿੰਦੇ ਨੇ, ਗੁਰੂ ਕੇ ਸਨਮੁਖ ਰਹਿਣ ਵਾਲਿਆਂ ਨੇ ਪ੍ਰਭੂ ਨੂੰ ਆਰਾਧਿਆ, ਤੇ ਆਰਾਧ ਕੇ ਪਤਾ ਕੀ ਕਹਿੰਦੇ ਨੇ? ਸਭ ਆਖੋ ਧੰਨ 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 ਗੁਰਸੋਈ। ਕਹਿੰਦੇ ਨੇ ਸਾਰੇ ਆਖੋ ਮੇਰਾ ਗੁਰੂ ਧੰਨ ਹੈ, ਸਾਰੇ ਆਖੋ ਮੇਰਾ ਗੁਰੂ ਧੰਨ ਹੈ, ਸਾਰੇ ਆਖੋ ਮੇਰਾ ਗੁਰੂ ਧੰਨ ਹੈ। ਕਿਉਂ? ਕਹਿਣ ਲੱਗੇ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਢਿਆ। ਕਿਉਂ ਧੰਨ ਕਹੋ? ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਗਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹ ਸਮਾਇਆ। ਕਿਉਂ ਧੰਨ ਕਹੋ? ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰ। ਕਿਉਂ ਧੰਨ ਕਹੋ? ਗੁਰਪੁਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮਿਹਰ ਕਰੇ, ਕਿਤੇ ਮਨ ਦਾ ਟਿਕਾ ਬਣ ਜਾਏ। ਗੁਰੂ ਕੇ ਸਿੱਖੋ ਯਤਨ ਕਰੀਏ ਇਸ ਪੜ੍ਹਾਈ ਨੂੰ ਰੋਜ਼ ਪੜ੍ਹਨ ਦਾ। ਮੈਂ ਕਹਿੰਦਾ 10 ਮਿੰਟ 5 ਮਿੰਟ ਜ਼ਿੰਦਗੀ ਤਾਂ ਮਿਲੀ ਇਸ ਤਰ੍ਹਾਂ ਸੀ ਕਿ ਘੱਟੋ ਘੱਟ ਸਿੱਖ 2.5 ਘੰਟੇ 2.5-3 ਘੰਟੇ ਗੁਰੂ ਜੀ ਵਾਲੇ ਪਾਸੇ ਲਾਏ। ਹੁਣ ਅਸੀਂ ਕਹਿੰਦੇ ਲਓ ਜੀ ਕੰਮਾਂ ਤੋਂ ਵਿਹਲ ਕੋਈ ਨੀ, ਸਮਾਂ ਕੋਈ ਨੀ ਨਿਕਲਦਾ, ਕਰੀਏ ਕੀ? ਇਹ ਗੱਲ ਚੇਤੇ ਰੱਖਿਓ, ਜਿੱਦਣ ਮਰ ਜਾਣਾ ਉਨੀ ਦੇਰ ਤੱਕ ਨਹੀਂ ਜੇ ਕੰਮ ਮੁੱਕਣੇ, ਇਹ ਉਦਣ ਹੀ ਮੁੱਕਣੇ ਨੇ ਜਿੱਦਣ 4 ਜਣਿਆਂ ਖਿੱਚ ਕੇ ਬਾਹਰ ਕੱਢ ਕੇ ਲੈ ਗਏ। ਉਸ ਦਿਨ ਕੰਮਾਂ ਨੇ ਕੋਈ ਨੀ ਜਾਣਾ, ਉਸ ਦਿਨ ਗੁਰੂ ਜੀ ਨੇ ਕਹਿਣਾ ਅਵਰ ਕਾਲ ਤੇਰਾ ਕਿਤਾ ਨਾਕਾਮ, ਮੇਰੇ ਸਾਹਿਬ ਸੰਗਤ ਭੱਜ ਕੇਵਲ ਨਾਮ ਆ ਦੁਨੀਆਂ ਦੇ ਕੰਮ ਕਾਰ ਕਰਦਿਆਂ ਵੀ ਅਸਲੀ ਕੰਮ ਜਿਹੜਾ ਨਾ ਉਹਨੂੰ ਚੇਤੇ ਰੱਖੀਏ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਅਸੀਂ ਇਹ ਕਿਉਂ ਨੀ ਸੋਚਦੇ ਪਏ, ਅੱਜ ਮੈਕਸੀਮਮ ਬੰਦੇ ਦੀ ਉਮਰ 60 ਕੁ ਸਾਲ ਮੰਨੀ ਗਈ, ਇਹ ਨੀ ਭਰੋਸਾ ਤੇ ਕੋਈ ਪਤਾ ਨੀ ਤੇਰਾ ਸਵਾਦ ਆਇਆ ਹੋਣਾ ਕਿ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਨੇ 40 ਸਾਲ ਤੱਕ ਬੰਦੇ ਨੂੰ ਪੂਰਿਆ ਮੰਨਿਆ, ਉਸ ਤੋਂ ਬਾਅਦ ਕਹਿੰਦੇ ਨੇ ਬੰਦਾ ਛਿੜਕ ਜਾਂਦਾ। 40 ਸੀ ਪੁਰ ਹੋਏ, 85 ਪਗ ਖਿੱਚੇ, 60 ਕੇ ਵਜੇ ਬਾਹ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਫੇ ਜਾਤਨ ਮੂਲ ਨਾ ਜਾਣੇ ਆਪ ਬਸ। 90 ਸਾਲ ਦੀ ਗਿਣਤੀ ਬਾਬਾ ਜੀ ਤਾਂ ਕਰ ਗਏ, ਹੁਣ ਕਿਸੇ ਦੇ ਜੇ ਅੱਪੜ ਨਾ 90 ਤੱਕ ਕਿਹੜਾ ਪੜੇਗਾ 100 ਤੱਕ ਦੀ। ਤੇ ਮੈਨੂੰ ਇੰਜ ਲੱਗਣ ਲੱਗ ਪਿਆ ਸਤਿਗੁਰੂ ਜਿਹੜਾ ਤੁਸੀਂ ਇਹ ਸ਼ਬਦ ਕਹਿ ਗਏ ਚਾਲਾ ਚਾਰ ਰੀਤੀ ਪੁਰ ਹੋਏ, ਕਿਤੇ 40 ਸਾਲ ਤੱਕ ਬੰਦੇ ਦੇ ਕੰਮ ਹੀ ਨਾ ਤਮਾਮ ਹੋ ਜਾ ਕਰੇ, ਪੂਰੇ ਨਾ ਹੋਣਾ ਸ਼ੁਰੂ ਹੋ ਜਾਏ। ਮੰਨ ਲਓ ਅੱਜ ਮੈਕਸੀਮਮ ਉਮਰ ਕਈ ਦੀ 7 ਸਾਲ ਹੈ, ਤੇ ਮੈਂ ਆਪਣੇ ਮਨ ਨੂੰ ਸਮਝਾਉਂਦਾ ਉਹਨਾਂ ਮਨਾ ਵੀ ਜੇ 36-37 ਸਾਲ ਹੋ ਗਏ ਨੇ ਨਾ ਤੇ ਬਾਕੀ ਕਿੰਨੇ ਕੁ ਰਹਿ ਗਏ। ਦੇਖਾ 14-15 ਸਾਲਾਂ ਦੀ ਆ, 20 ਸਾਲ ਤਾਂ ਜਾਂਦਿਆਂ ਪਤਾ ਨੀ ਲੱਗਣਾ ਕਿੱਧਰ ਗਏ ਨੇ, ਤੇ ਜਿਸ ਬੰਦੇ ਦੇ 50 ਸਾਲ ਲੰਘ ਗਏ ਨੇ ਉਹ ਸੋਚੇਗਾ ਕਿੰਨੇ ਕੁ ਦਿਨ ਰਹਿੰਦੇ ਨੇ। ਮੈਂ ਕਹਿੰਦਾ ਬੰਦੇ ਨੂੰ ਇੰਨਾ ਪਤਾ ਲੱਗ ਜਾ ਤੂੰ ਮਹੀਨੇ ਬਾਅਦ ਮਰ ਜਾਣਾ, ਸੱਚ ਜਾਣੋ ਉਹ ਮਹੀਨਾ ਕਦੀ ਕਿਸੇ ਨੂੰ ਲੱਗਦਾ ਨਹੀਂ। ਇੰਨੀ ਕੁ ਗੱਲ ਸਮਝ ਲਈਏ ਵੀ 7 ਕੁ ਸਾਲ ਤੋਂ ਬਾਅਦ ਮੈਂ ਕੂਚ ਹਾਂ, ਤੇ ਜਿਹੜੇ ਸਭ ਤੋਂ ਉੱਚੇ ਜਿਉਂਦੇ ਪਏ ਨੇ ਉਹ ਸਮਝਣ ਰੱਬ ਨੇ ਬੋਨਸ ਦੇ ਦਿੱਤਾ, ਮਿਹਰ ਕੀਤੀ ਰੱਬ ਨੇ, 4 ਦਿਨ ਜੀਣ ਲਈ ਦੇ ਦਿੱਤੇ ਨੇ, ਚਲੇ ਤਾਂ ਆਪਾਂ ਜਾਣਾ ਸਭ ਨੇ। ਅਗਾਂਹ ਸੋਚੀਏ ਵੀ ਅਗਾਂਹ ਜਾ ਕੇ ਬਣਨਾ ਕੀ, ਇਸ ਸਰੀਰ ਨੇ, ਇਸ ਪਰਿਵਾਰ ਨੇ, ਇਸ ਸੁੱਖ ਨੇ, ਤੇ ਜਿਹੜੀਆਂ ਮੋਹਦੀਆਂ ਤੰਦਾਂ ਸਾਨੂੰ ਖਿੱਚੀ ਫਿਰਦੀਆਂ ਨੇ, ਨਾਲ ਯਕੂਨੀ ਵੀ ਚੱਲਣਾ ਗੁਰਮੁਖੋ ਜੇ ਚੱਲਣਾ ਹੈ ਅਖੀਰ ਤੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ, ਰਾਮ ਕੇ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ।